ਛੇਵੇਂ ਪਾਤਸ਼ਾਹ ਗਰੀਬ ਨਵਾਜ ਲਾਹੌਰ ਸ਼ਹਿਰ ਦੀ ਧਰਤੀ ਨੂੰ ਪਵਿੱਤਰ ਕਰ ਰਹੇ ਹਨ। ਸਿੱਖ ਵੱਲੋਂ ਲਿਆਂਦਾ ਘੋੜਾ ਜੋ ਬਾਦਸ਼ਾਹ ਨੇ ਜਬਰੀ ਖੋਹ ਲਿਆ ਸੀ, ਉਹ ਕਾਜੀ ਦੇ ਕੋਲੋਂ ਸਤਿਗੁਰਾਂ ਦੇ ਪਾਸ ਆਇਆ। ਕਾਜੀ ਜਿਹਦਾ ਨਾਮ ਰੁਸਤਮ ਖਾਨ ਹੈ, ਇਹ ਘੋੜਾ ਲੈ ਕੇ ਲੰਘਿਆ ਜਾਂਦਾ ਸੀ। ਸਤਿਗੁਰੂ ਜੀ ਨੇ ਬੁਲਾ ਲਿਆ, ਕਾਜੀ ਸਾਹਿਬ ਘੋੜਾ ਵੇਚਣਾ ਹੈ। ਕਾਜੀ ਦੇ ਮਨ ਵਿੱਚ ਪਹਿਲਾਂ ਹੀ ਇਸ ਪ੍ਰਕਾਰ ਦੀ ਬਿਰਤੀ ਸੀ ਕਿ ਖਬਰੇ ਜੀਵੇ ਕਿ ਨਾ ਜੀਵੇ। 10,000 ਰੁਪਇਆ ਮੁੱਲ ਸਤਿਗੁਰੂ ਜੀ ਨੇ ਘੋੜੇ ਦਾ ਪਾਇਆ। ਕਾਜੀ ਨੇ ਲੋਭੀ ਹੋ ਕੇ ਘੋੜੇ ਦਾ ਸੌਦਾ ਕਰ ਲਿਆ। ਲਿਖਤ ਕਰਾ ਕੇ ਕਾਜੀ ਵਾਪਸ ਆਪਣੇ ਘਰ ਨੂੰ ਚਲਾ ਗਿਆ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਘੋੜੇ ਕੋਲ ਜਾ ਕੇ ਇਹਦੇ ਸਿਰ ਤੇ ਹੱਥ ਫੇਰਿਆ। ਪਹਿਲੇ ਦਿਨ ਤੋਂ ਹੀ ਸਤਿਗੁਰਾਂ ਦੇ ਕੋਲ ਆਉਂਦਿਆਂ ਘੋੜਾ ਰਾਜੀ ਹੋਣਾ ਸ਼ੁਰੂ ਹੋ ਗਿਆ। ਜਿਹੜੇ ਸਿੱਖ ਨੇ ਘੋੜਾ ਸਾਹਿਬ ਨੂੰ ਭੇਟਾ ਕੀਤਾ ਸੀ, ਉਹਦੇ ਅੰਦਰ ਚਾਹ ਤੇ ਖੁਸ਼ੀ ਹੈ ਕਿ ਗੁਰਦੇਵ ਦੀ ਵਸਤ ਗੁਰਦੇਵ ਤੱਕ ਪਹੁੰਚ ਗਈ। ਮਨ ਨੂੰ ਤਸੱਲੀ ਹੋ ਗਈ ਕਿ ਹੁਣ ਇੱਥੇ ਆ ਕੇ ਬਿਲਕੁਲ ਰਾਜੀ ਹੋ ਜਾਏਗਾ। ਤੋ ਸਤਿਗੁਰੂ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਦੇ ਨੇ। ਸਿੱਖ ਦੀ ਜਿਹੜੀ ਭਾਵਨਾ ਸੀ ਕਿ ਸਤਿਗੁਰੂ ਜੀ ਇਸ ਘੋੜੇ ਤੇ ਸਵਾਰ ਹੋਣ ਤੇ ਮੈਂ ਉਹਨਾਂ ਦੇ ਦਰਸ਼ਨ ਕਰਾਂ, ਉਹ ਭਾਵਨਾ ਪੂਰੀ ਕਰਨ ਲਈ ਸਿੱਖ ਦੀ ਸਤਿਗੁਰੂ ਜੀ ਨੇ ਸਾਰੀ ਵਿਧ ਜਿਹੜੀ ਆ ਉਹ ਆਪ ਹੀ ਕਿਰਪਾ ਕਰਕੇ ਬਣਾ ਦਿੱਤੀ। ਸਗਲ ਵਿਧਾਂ ਸਗਲ ਆਹਰ ਉਦੋਂ ਆਪਣੇ ਆਪ ਹੀ ਆ ਬਣਦੇ ਨੇ ਜਦੋਂ ਸਤਿਗੁਰੂ ਜੀ ਆਪ ਕਿਰਪਾ ਕਰਕੇ ਵਿੱਚ ਵਰਤਣ ਲੱਗ ਪੈਣ। ਗੁਰੂ ਕਾ ਸਿੱਖ ਗੁਰੂ ਅੱਗੇ ਅਰਦਾਸ ਕਰਕੇ ਕਿਸੇ ਵੀ ਕਾਰਜ ਦੀ ਆਰੰਭਤਾ ਕਰਦਾ ਤਾਂ ਉਸ ਕਾਰਜ ਨੂੰ ਕਰਨ ਵੇਲੇ ਉਹਦੇ ਅੰਦਰ ਇਹ ਤਮੰਨਾ ਨਹੀਂ ਕਿ ਮੈਂ ਕਰਨ ਲੱਗਾ। ਅਰਦਾਸ ਕਰਨ ਦਾ ਮਤਲਬ ਹੀ ਹੈ ਕਿ ਪਾਤਸ਼ਾਹ ਇਹ ਕਾਰਜਾਂ ਦੀ ਸਾਰੀ ਵਿਧ ਜਿਵੇਂ ਹੋਣਾ ਹੈ ਜਿਵੇਂ ਹੋਵੇਗਾ ਉਹ ਤੁਸੀਂ ਕਿਰਪਾ ਕਰਕੇ ਬਣਾਉਣੀ ਤੇ ਫਿਰ ਸਤਿਗੁਰੂ ਜੀ ਆਪ ਵਿੱਚ ਸਾਖੀ ਰੂਪ ਹੋ ਕੇ ਵਰਤਦੇ। ਇਹ ਭਰੋਸਾ ਪੂਰੇ ਵਿਸ਼ਵ ਭਰ ਵਿੱਚ ਵਸਦੇ ਹਰ ਇੱਕ ਸਿੱਖ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਚਾਹੀਦਾ ਹੈ। ਗੁਰੂ ਅੱਗੇ ਅਰਜੋਈ ਕਰੀਏ, ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਭਰੋਸਾ ਬਖਸ਼ ਦਿਓ, ਸਾਡੇ ਹਿਰਦੇ ਚ ਗੱਲ ਵਸ ਜਾਏ ਕਿ ਕਰਨ ਵਾਲੇ ਤੇ ਕਰਾਉਣ ਵਾਲੇ ਤੁਸੀਂ ਹੋ। ਕਰਨ ਕਰਾਵਣ ਆਪੇ ਆਪ, ਮਾਨਕ ਕਹਿ ਕਿਛ ਨਾਹੀ ਹਾਥ, ਇਹ ਸਾਡੇ ਹਿਰਦੇ ਚ ਵਸ ਜਾਏ। ਆਓ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਰਸਨਾਂ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਗਲੇ ਦਿਨ ਸਤਿਗੁਰ ਗਏ ਸੁੰਦਰ ਅੰਗ ਤੁਰੰਗ।
ਇਸ ਦਿਨ ਘੋੜਾ ਆਇਆ ਤਬੇਲੇ ਚ ਬੰਨ ਦਿੱਤਾ ਗਿਆ। ਅਗਲੇ ਦਿਨ ਮਹਾਰਾਜ ਜੀ ਨੇ ਜਾ ਕੇ ਘੋੜਾ ਵੇਖਿਆ, ਬੜਾ ਸੁੰਦਰ ਹੈ, ਘੋੜੇ ਦੇ ਅੰਗ ਬਹੁਤ ਹੀ ਸੁੰਦਰ ਕਾੜਤ ਦੇ ਘੜੇ ਹੋਏ ਹਨ।
ਕਰਿਓ ਬਿਲੋਕਨ ਸਕਲ ਕੋ ਕਰ ਫਿਰਿਓ ਹਿਤ ਸੰਗ।
ਸਾਰੇ ਘੋੜੇ ਨੂੰ ਫਿਰ ਕੇ ਮਹਾਰਾਜ ਜੀ ਨੇ ਵੇਖਿਆ, ਨਾਲੇ ਇਹਦੇ ਤੇ ਹੱਥ ਫੇਰਦੇ ਹਨ, ਮੱਥੇ ਤੇ ਹੱਥ ਫੇਰਦੇ ਹਨ, ਘੋੜੇ ਦੀ ਪਿੱਠ ਤੇ ਮਹਾਰਾਜ ਜੀ ਆਪਣਾ ਹੱਥ ਫੇਰਦਿਆਂ ਘੋੜੇ ਨੂੰ ਮਾਨੋ ਅਸੀਸ ਦੇ ਰਹੇ ਹੋਣ।
ਚੌਪਈ ਹੁਰਕਾਵਤ ਕੋਰਾ ਹਰ ਖਾਇਓ।
ਜਦੋਂ ਪਾਤਸ਼ਾਹ ਜੀ ਦੇ ਪਾਵਨ ਹੱਥਾਂ ਦਾ ਸਪਰਸ਼ ਹੋਇਆ ਨਾ ਘੋੜੇ ਨੂੰ ਤੇ ਘੋੜੇ ਨੇ ਫੁਰਨਾਟਾ ਮਾਰਿਆ, ਜਿਵੇਂ ਘੋੜੇ ਫੁਰਰਾ ਮਾਰਦੇ ਹਨ, ਫੁਰਕਾਟਾ ਮਾਰਦੇ ਨੇ, ਉਹ ਜਦੋਂ ਖੁਸ਼ੀ ਵਿੱਚ ਹੁੰਦਾ ਘੋੜਾ ਉਦੋਂ ਐਸਾ ਕਰਦਾ। ਤੋ ਮਹਾਰਾਜ ਜੀ ਦੇ ਹੱਥਾਂ ਦਾ ਸਪਰਸ਼ ਪ੍ਰਾਪਤ ਕਰਦਿਆਂ ਘੋੜੇ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਹੈ।
ਸਨੇ ਸਨੇ ਨਿਜ ਪਾਵ ਟਿਕਾਇਓ।
ਜਿਹੜਾ ਪੈਰ ਇਹਨੇ ਪਿਛਲੇ ਕਈ ਦਿਨਾਂ ਤੋਂ ਥੱਲੇ ਜ਼ਮੀਨ ਤੇ ਨਹੀਂ ਸੀ ਲਾਇਆ ਉਹਨੂੰ ਸਹਿਜੇ ਸਹਿਜੇ ਉਸੇ ਵਕਤ ਹੀ ਸਤਿਗੁਰਾਂ ਦਾ ਹੱਥ ਛੂਹਣ ਦੀ ਦੇਰੀ ਸੀ, ਇਹਨੇ ਥੱਲੇ ਜ਼ਮੀਨ ਤੇ ਲਾਣਾ ਸ਼ੁਰੂ ਕਰ ਦਿੱਤਾ।
ਦਿਨ ਤੀਨਕ ਮੈਂ ਰੁਜ ਪਰ ਹਰਿਓ।
ਤਿੰਨਕ ਦਿਨਾਂ ਦੇ ਵਿੱਚ ਹੀ ਘੋੜੇ ਦਾ ਜਿੰਨਾ ਕੋਈ ਰੋਗ ਸੀ ਉਹ ਦੂਰ ਹੋ ਗਿਆ। ਰੋਗ ਤਾਂ ਬਹਾਨਾ ਹੀ ਸੀ ਇੱਕ ਪ੍ਰਕਾਰ ਦਾ, ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿਯੋਗ ਦਾ ਰੋਗ ਸੀ, ਉਹ ਮਹਾਰਾਜ ਜੀ ਕੋਲ ਆਉਂਦਿਆਂ ਦੂਰ ਹੋ ਗਿਆ। ਤਿੰਨਕ ਦਿਨਾਂ ਦੇ ਵਿੱਚ ਹੀ ਘੋੜਾ ਰਾਜੀ ਹੋ ਗਿਆ, ਜਿੰਨੀ ਇਹਦੀ ਕੋਈ ਬਿਮਾਰੀ ਸੀ ਉਹ ਦੂਰ ਹੋ ਗਈ। ਚਾਰੇ ਪੈਰੇ ਦੇ ਜ਼ਮੀਨ ਤੇ ਲੱਗ ਰਹੇ ਹਨ।
ਤ੍ਰਿਣ ਸਮਦਾਇ ਅਰਦਾਨਾ ਚਰਿਓ,
ਤੀਜੇ ਦਿਨ ਤਾਂ ਇਹਨੇ ਚੰਗਾ ਰੱਜ ਕੇ ਦਾਣਾ ਪੱਠਾ ਖਾਧਾ, ਜੋ ਅੱਗੇ ਖੁਰਲੀ ਚ ਪਾਇਆ ਬਿਲਕੁਲ ਹੀ ਖਾਲੀ ਕਰ ਦਿੱਤੀ, ਵਿੱਚ ਨੀ ਕੋਈ ਛੱਡਿਆ, ਏਦਾਂ ਰੱਜ ਕੇ ਖਾਧਾ ਦਾਣਾ ਤੇ ਪਾਣੀ ਪੀਤਾ।
ਦਿਨ ਪ੍ਰਤ ਬਲੀ ਪੁਸ਼ਟ ਸਭ ਅੰਗ,
ਦਿਨ ਪ੍ਰਤੀ ਦਿਨ ਘੋੜਾ ਜਿਹੜਾ ਪਹਿਲਾਂ ਨਿਗਰ ਗਿਆ ਸੀ ਉਹਦਾ ਸਰੀਰ ਦੁਰਬਲ ਕਮਜ਼ੋਰ ਹੋ ਗਿਆ ਸੀ, ਸਤਿਗੁਰਾਂ ਕੋਲ ਆਉਂਦਿਆਂ ਹੀ ਕਹਿੰਦੇ ਉਹਦਾ ਸਰੀਰ ਰਾਜੀ ਹੋਣ ਲੱਗ ਪਿਆ। ਦਿਨ ਪ੍ਰਤੀ ਦਿਨ ਮਹਾਰਾਜ ਜੀ ਦੇ ਸੇਵਾਦਾਰ ਘੋੜੇ ਨੂੰ ਨਿਹਾਰੀਆਂ ਦਿੰਦੇ ਨੇ, ਖੁਰਾਕ ਦਿੰਦੇ ਨੇ, ਦਾਣਾ ਦਿੰਦੇ ਨੇ, ਛੋਲੇ ਪਾਉਂਦੇ ਐ। ਕਹਿੰਦੇ ਵੇਖਦਿਆਂ ਵੇਖਦਿਆਂ ਘੋੜਾ ਬਿਲਕੁਲ ਨਰੂਆ ਹੋਣ ਲੱਗ ਪਿਆ।
ਭਇਓ ਪ੍ਰਥਮ ਸਭ ਤਬੀ ਤੁਰੰਗ,
ਜਿਵੇਂ ਘੋੜਾ ਪਹਿਲਾਂ ਸੀ ਨਾ ਜਦੋਂ ਖਰੀਦਿਆ ਸੀ ਸਿੱਖ ਨੇ ਲੱਖ ਰੁਪਈਆ ਦੇ ਕੇ, ਕਹਿੰਦੇ ਇਨ ਬਿਨ ਉਸੇ ਤਰ੍ਹਾਂ ਦਾ ਹੀ ਹੋ ਗਿਆ, ਕੋਈ ਉਹਦੇ ਚ ਫਰਕ ਨਹੀਂ ਰਿਹਾ।
ਸਤਿਗੁਰ ਸਵਰਨ ਜ਼ੀਨ ਪਵਾਇਓ,
ਪਾਤਸ਼ਾਹ ਨੇ ਹੁਕਮ ਕੀਤਾ ਵੀ ਅੱਜ ਘੋੜੇ ਤੇ ਕਾਠੀ ਪਾਓ, ਸਿੱਖ ਦੀ ਭਾਵਨਾ ਪੂਰੀ ਕਰੀਏ, ਜਿਹੜਾ ਕਾਬਲ ਤੋਂ ਘੋੜਾ ਲੈ ਕੇ ਆਇਆ ਸੀ। ਮਹਾਰਾਜ ਜੀ ਦੇ ਹੁਕਮ ਨਾਲ ਘੋੜੇ ਤੇ ਸੋਨੇ ਦੀ ਕਾਠੀ ਪਾਈ ਗਈ।
ਹੀਰਨ ਜੜਤੀ ਗਨ ਦਮਕਾਇਓ,
ਕਾਠੀ ਦੇ ਵਿੱਚ ਬੜੇ ਸੋਹਣੇ ਕੀਮਤੀ ਹੀਰੇ ਜੜੇ ਹੋਏ ਚਮਕਦੇ ਹਨ।
ਬਸਤਰ ਸ਼ਸਤਰ ਪਹਿਰਨ ਕਰ ਤਨ ਮੈਂ,
ਸੋਹਣੇ ਬਸਤਰ ਸੋਹਣੇ ਸ਼ਸਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਆਪਣੇ ਤਨ ਤੇ ਸਰੀਰ ਤੇ ਧਾਰਨ ਕੀਤੇ ਹਨ।
ਭਏ ਅਰੂੜ ਗੁਰੂ ਤਿਸ ਛਿਨ ਮੈਂ,
ਉਸੇ ਛਿਨ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲੈ ਕੇ, ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ।
ਭਇਓ ਤੁੰਦ ਹਰਕਤ ਫੁਰਕਾਵੇ,
ਕਹਿੰਦੇ ਜਦੋਂ ਪਾਤਸ਼ਾਹ ਘੋੜੇ ਤੇ ਸਵਾਰ ਹੋਏ ਤੇ ਘੋੜਾ ਆਪਣੀ ਪੂੰਛ ਹਿਲਾਉਂਦਾ ਪਿੱਛੋਂ ਖੁਸ਼ੀ ਨਾਲ, ਔਰ ਫੁਰਕਾਉਂਦਾ ਹੈ ਮਾਨੋ ਆਪਣੀ ਖੁਸ਼ੀ ਜ਼ਾਹਰ ਕਰਦਾ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੈਨੂੰ ਜੀਵਨ ਮੇਰਾ ਸਫਲ ਕਰ ਦਿੱਤਾ ਸਵਾਰ ਹੋ ਕੇ।
ਸਨੇ ਸਨੇ ਅਸਫਾਂਦਤ ਜਾਵੇ,
ਸਹਿਜੇ ਸਹਿਜੇ ਘੋੜਾ ਭਜਦਾ ਤੇਜ਼ੀ ਦੇ ਨਾਲ ਦੌੜਦਾ ਹੈ।
ਗਏ ਵੈਰ ਕੋ ਫੇਰਿਓ ਥੋੜਾ,
ਮਹਾਰਾਜ ਜੀ ਘੋੜਾ ਬਾਹਰ ਲੈ ਕੇ ਗਏ ਤੇ ਥੋੜਾ ਜਿਹਾ ਫੇਰ ਕੇ ਲਿਆਏ।
ਮਨ ਅਨੁਸਾਰ ਚਲਤ ਮਗ ਘੋੜਾ,
ਖਾਲਸਾ ਜੀ ਘੋੜਾ ਸਤਿਗੁਰਾਂ ਦੇ ਮਨ ਦੇ ਅਨੁਸਾਰ ਚੱਲਣ ਲੱਗ ਪਿਆ। ਉਹਨੂੰ ਇਸ਼ਾਰਾ ਨਹੀਂ ਕਰਦੇ ਮਹਾਰਾਜ, ਨਾ ਅੱਡੀ ਮਾਰਦੇ ਨੇ, ਨਾ ਵਾਗ ਦੇ ਨਾਲ ਸੱਜੇ ਖੱਬੇ ਖਿੱਚਦੇ ਨੇ, ਜਿਵੇਂ ਮਨ ਨਾਲ ਪ੍ਰੇਰਦੇ ਹਨ, ਮਨ ਨਾਲ ਮਿਲ ਹੀ ਗਿਆ ਉਹ ਘੋੜਾ, ਇੱਕ ਬਿੱਕ ਹੋ ਗਿਆ। ਜੇ ਸਾਹਿਬ ਦਾ ਮਨ ਕਹਿੰਦਾ ਵੀ ਥੋੜਾ ਜਿਹਾ ਤੇਜ਼ ਤੁਰ ਤੇ ਤੇਜ਼ ਤੁਰਦਾ, ਸਾਹਿਬਾਂ ਦਾ ਮਨ ਕਹਿੰਦਾ ਵੀ ਮੁੜ ਜਾ ਸੱਜੇ ਨੂੰ ਤਾਂ ਮੁੜ ਜਾਂਦਾ, ਕਹਿੰਦੇ ਸਤਿਗੁਰਾਂ ਦੇ ਮਨ ਦੇ ਅਨੁਸਾਰ ਉਹ ਘੋੜਾ ਚੱਲਦਾ ਹੈ।
ਸ਼ਾਰਤ ਹਾਥ ਪਾਵ ਕੀ ਕਰੇ,
ਕਹਿੰਦੇ ਹੱਥਾਂ ਪੈਰਾਂ ਦੀ ਜਿਹੜੀ ਸ਼ਾਰਤ ਹੈ ਘੋੜੇ ਨੂੰ ਚਲਾਉਣ ਲਈ ਉਹ ਮਹਾਰਾਜ ਜੀ ਕਰਦੇ ਹਨ।
ਨਟ ਸਮ ਗਿਨ ਗਿਨ ਪਾਇਨ ਤਰੇ,
ਜਿਵੇਂ ਕੋਈ ਆਵਾਜ਼ੀਆਂ ਨਹੀਂ ਪਾਉਂਦੇ ਹੁੰਦੇ, ਨਟ ਜਿਹੜੇ ਨੱਚਦੇ ਹੁੰਦੇ, ਉਹ ਜਦੋਂ ਨੱਚਦੇ ਆ ਨਾ ਤੇ ਜਿਹੜਾ ਸਾਜ ਨੱਚਦੇ ਉਹਦੇ ਦੇ ਨਾਲ ਪੈਰ ਮਿਲਾ ਕੇ ਤੇ ਗਿਣ ਗਿਣ ਕੇ ਪੈਰ ਰੱਖਦੇ, ਜਿਹਨੂੰ ਨਟਰਾਜ ਕਹਿੰਦੇ। ਭਾਰਤ ਨਿਰਤਿਅਮ ਨਾਮ ਨਾਲ ਇੱਕ ਜਿਹੜੀ ਪ੍ਰਕਾਰ ਦੀ ਨੱਚਣ ਦੀ ਪ੍ਰਕਿਰਿਆ ਹੈ, ਉਹ ਤਬਲੇ ਦੇ ਬੋਲਾਂ ਦੇ ਉੱਤੇ ਨੱਚਦੇ ਹੁੰਦੇ ਆ। ਕਹਿੰਦੇ ਉਹ ਗਿਣ ਗਿਣ ਕੇ ਪੈਰ ਧਰਦੇ, ਇਹ ਘੋੜਾ ਮਨ ਉਸ ਨਟਰਾਜ ਵਾਂਗੂ ਹੀ ਆਪਣੇ ਪੈਰ ਗਿਣ ਗਿਣ ਕੇ ਰੱਖਦਾ ਜ਼ਮੀਨ ਤੇ, ਇਹੋ ਜੀ ਸੋਹਣੀ ਚਾਲ ਇਹ ਘੋੜਾ ਤੁਰਦਾ ਤੇ ਚੱਲਦਾ ਹੈ।
ਸਤਿਗੁਰ ਚੜ ਪ੍ਰਸੰਨ ਅਤ ਹੋਏ,
ਸਤਿਗੁਰੂ ਜੀ ਇਸ ਘੋੜੇ ਤੇ ਸਵਾਰ ਹੋ ਕੇ ਬੜੇ ਪ੍ਰਸੰਨ ਹੋਏ। ਘੋੜੇ ਦੀ ਸਵਾਰੀ ਕਰਕੇ ਮਹਾਰਾਜ ਜੀ ਦਾ ਹਿਰਦਾ ਬਹੁਤ ਹੀ ਪ੍ਰਸੰਨ ਹੋਇਆ।
ਸਿੱਖ ਕਾਬਲੀ ਥਿਰ ਹੋਏ ਜੋਏ,
ਉਹ ਜਿਹੜਾ ਕਾਬਲ ਤੋਂ ਆਇਆ ਸਿੱਖ ਸੀ ਉਹ ਖਲੋ ਕੇ ਵੇਖ ਰਿਹਾ, ਉਹ ਤਾਂ ਮਾਨੋ ਜਿਵੇਂ ਆਨੰਦ ਦੀ ਮੂਰਤੀ ਬਣ ਗਿਆ ਹੋਵੇ, ਇੰਨੀ ਖੁਸ਼ੀ ਉਸ ਸਿੱਖ ਦੇ ਮਨ ਚ ਹੋ ਰਹੀ ਹੈ ਸਤਿਗੁਰੂ ਜੀ ਨੂੰ ਘੋੜੇ ਤੇ ਬੈਠਿਆਂ ਵੇਖ ਕੇ।
ਹੱਥ ਜੋੜ ਚਰਨਨ ਪਰ ਪਰਿਓ,
ਹੱਥ ਜੋੜ ਕੇ ਉਹ ਸਿੱਖ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨ ਪਕੜ ਲਏ।
ਮੋਰ ਮਨੋਰਥ ਪੂਰਨ ਕਰਿਓ,
ਕਹਿਣ ਲੱਗਾ ਪਾਤਸ਼ਾਹ ਆਪ ਨੇ ਕਿਰਪਾ ਕਰਕੇ ਮੇਰੇ ਮਨ ਦਾ ਮਨੋਰਥ ਪੂਰਾ ਕਰ ਦਿੱਤਾ ਹੈ, ਆਪ ਜੀ ਦਾ ਲੱਖ ਲੱਖ ਹੈ ਸ਼ੁਕਰ ਹੈ, ਲੱਖਾਂ ਵੇਰੀ ਆਪ ਜੀ ਦਾ ਸ਼ੁਕਰਾਨਾ कि आप जी ने मेरे मन दा मनोरथ मेरे मन दी रीझ पूरी कर दित्ती है
रिधि पावनी जिम कर लियायो
मैं अपने हिरदे च जिस तरह दी पावनी करके जिस तरह दी इच्छा करके कूड़ा आप जी कोल लेके आया सी
निज नेत्रन सो तिम दृष्टा आयो
मैं अपनी अखा नाल उसे तरह वेख लिया जिवें इच्छा करके लियाया सी वी सतगुरु जी इहदे ते सवार होण अज मैं अपने नेत्रां नाल तिवें दर्शन कर ले हन
करो खुशी गमनो निज पुरको
महाराज जी हुण कृपा करके आप जी मैनू खुशियां दियो ता जो मैं अपने नगर नू अपने घर नू क्योंकि कई दिनां दा आया हां ते हुण आप जी मैनू आग्या दियो खुशियां दियो वापस जाण लई
उपजी शांत महासुख उरको
मेरे हिरदे नू शांति मिल गई है मेरे हिरदे नू हुण बिलकुल सुकून मिल गया कि सतगुरु सच्चे पातशाह ने मेरी कामना पूरी कर दित्ती है
सिख की शरदा अर्पिख प्रेम
सतगुरु जी ने इस काबली सिख दे मन दी शरदा पूरे दे हिरदे दा प्रेम वेख्या है
श्री हर गोबिंद बख्शी छेम
धन गुरु हर गोबिंद साहब जी महाराज जी ने इस सिख नू छेम कहिंदे आ कल्याण नू खुशी नू महाराज सच्चे पातशाह ने इस सिख नू खुशियां बख्शियां हन जिवे अज अमृत वेले पातशाह ने हुक्मनामा बख्शिया रा बनासी खेम चाहे जे नानक ता सदा सिमर नारायण अबनासी खेम दा मतलब है खुशी अबनासी जेदा कदे नास नहीं हुंदा ऐसा सुख ओ सुख महाराज जी ने इस काबल तो आए सिख नू बख्शिया
पयो नियाल पन्यो श्री मुक्ति
सतगुरु जी ने मुखो बचन कीता सिखा तू निहाल छेवे पातशाह ने बस इना ही कहा सिखा तू निहाल सुन दिया सार सिख दी सुरत निहाल हो गई मन तन निहाल हो गया
छूटे जन्म मरण के दुख ते
जन्म ते मरण दे वड्डे दुख तो ए सिख छुट गया जदों साहिबां आख्या तू निहाल सिखा ए सुन दिया सार ओ सिख जन्म ते मरण दे बंधन तो मुक्त हो गया जन्म मरण दे दुख तो छुट गया
रिधि प्रकाश पयो सुख पायो
हिरदे नू प्रकाश हो आया इस करके नहीं के लख रुपये दा घोड़ा लियाया तां उहनू इह प्रकाश मिलिया इस करके के गुरु साहब जी नाल उहने प्रेम कीता प्रेम और प्रेम भी इस हद तक के सतगुरु जी रीझ पए उस प्रेम च आ के कदे भी मन च यह संकल्प ना होवे भी असी कोई चंगी महंगी वस्त देंगे ते शायद गुरु साहब साडे ते वध किरपा कर देने जे सस्ती देंगे ते शायद साडे नाल प्रेम नहीं बनना ना सतगुरु कोई वस्तु वेखदे आ ना पदार्थ वेखदे आ ना गुण वेखदे आ ना औगण वेखदे आ सतगुरु जी वेखदे आ तां केवल सिख दे अंदर दा प्रेम वेखदे आ प्रेम ते जिथे प्रेम हुंदा ना उथे सब कुछ अपने मालक तो निछावर करन दी बिरती पैदा हुंदी जिहनूं आपां कहने बलिहार जाना पढ़ भावे आपां रोज लैने आ बलिहारी गुरे अपने दिहाड़ी सदवार पर असल खेड बलिहार जाण दी उदों बणदी है जदों हिरदे च पूर्ण प्रेम जाग पवे ते अपने गुरु तो अपना आपा निछावर करन दी बिरती पैदा हो जाए उही भावना सी काबल तो आए सिख दे अंदर दी जो महाराज छेवें पातशाह ने तत छेनी इस सिख नू निहाल कर दिता इहदे अंदर आत्मा दा ज्ञान प्रकाशन लग पिया
पावन पाद पदम लपटायो
सतगुरु जी दे पवित्र चरण कमलां दे नाल ए सिख लपट गया कुट के महाराज जी दे चरण पकड़ ले
रिद आनंद होई मार्ग चाला
हिरदे च आनंदत होके सतगुरां दी खुशी लैके ए सिख काबल नू वापस तुर पिया
लिवलागी सतनाम विसाला
और जदों वापस तुरिया ते सच्चे नाम दे विच लिव लग गई सुरत जुड़ गई वाहिगुरु 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 ਘਰ ਜਾਂਦਾ ਸੁਰਤ ਇਸੇ ਸ਼ਬਦ ਨਾਲ ਜੋੜ ਕੇ ਜਪਦਾ ਜਾ ਰਿਹਾ
ਗਿਉ ਆਪਣੇ ਗ੍ਰਹਿ ਹਰ ਖਾਇਓ
ਔਰ ਬੜੀ ਖੁਸ਼ੀ ਨਾਲ ਕਾਬਲ ਚ ਸਿੱਖ ਆਪਣੇ ਘਰ ਚਲਾ ਗਿਆ
ਅੰਤ ਸਮੇ ਸ਼ੁਭ ਪਦ ਕੋ ਪਾਇਓ
ਔਰ ਅੰਤਮ ਸਮੇ ਸ਼ੁਭ ਗਤੀ ਜਿਸ ਨੂੰ ਪਰਮ ਪਦ ਵੀ ਕਹਿੰਦੇ ਹੈ ਉਹ ਸ਼ੁਭ ਗਤੀ ਇਸ ਸਿੱਖ ਨੂੰ ਪ੍ਰਾਪਤ ਹੋ ਗਈ
ਗੁਰੂ ਤਬੇਲੇ ਸ਼ੁਭਤ ਤੁਰੰਗ
ਸਤਿਗੁਰੂ ਜੀ ਦੇ ਤਬੇਲੇ ਵਿੱਚ ਮਹਾਰਾਜ ਜੀ ਦਾ ਉਹ ਘੋੜਾ ਹੁਣ ਸ਼ੋਭਨੀਕ ਹੋ ਰਿਹਾ ਮਹਾਰਾਜ ਜੀ ਦੇ ਤਬੇਲੇ ਦਾ ਉਹ ਘੋੜਾ ਸ਼ਿੰਗਾਰ ਬਣ ਗਿਆ ਹੈ
ਹਾਏ ਖੁਰਾਕ ਪੁਸ਼ਟ ਬਲ ਅੰਗ
ਕਹਿੰਦੇ ਚੰਗੀ ਵਧੀਆ ਖੁਰਾਕ ਉਸ ਘੋੜੇ ਨੂੰ ਮਿਲਦੀ ਹੈ ਜਿਹਦੇ ਕਰਕੇ ਘੋੜੇ ਦੇ ਅੰਗ ਪ੍ਰਤਿਅੰਗ ਪੁਸ਼ਟ ਹੋ ਰਹੇ ਹਨ
ਕਬ ਕਬ ਗੁਰ ਅਰੂੜ ਕਰ ਜਾਵੇ
ਕਦੇ ਕਦੇ ਸਤਿਗੁਰੂ ਜੀ ਉਸ ਘੋੜੇ ਤੇ ਸਵਾਰ ਹੋ ਕੇ ਚਲਦੇ ਨੇ ਜਾਂਦੇ ਹਨ
ਕਰੇ ਅਖੀਰ ਹਰ ਕੇ ਉਪਜਾਵੇ
ਔਰ ਸ਼ਿਕਾਰ ਖੇਡਦੇ ਨੇ ਸ਼ਿਕਾਰ ਖੇਡਦਿਆਂ ਖੁਸ਼ੀ ਪ੍ਰਗਟ ਕਰਦੇ ਹਨ
ਬੁੱਢੇ ਆਦਿਕ ਸਿੱਖ ਅਸ਼ੇਸ਼
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਵੀ ਇੱਥੇ ਹਾਜ਼ਰ ਨੇ ਸਤਿਗੁਰਾਂ ਕੋਲ ਉਹਨਾਂ ਦੇ ਸਮੇਤ ਹੋਰ ਵੀ ਜਿੰਨੇ ਸਿੱਖ ਨੇ ਉਹ ਵੀ ਇੱਥੇ ਮਹਾਰਾਜ ਜੀ ਕੋਲ ਹਾਜ਼ਰ ਹਨ
ਰਹੇ ਸਭਾ ਸਦ ਨਿਕਟ ਹਮੇਸ਼
ਬਾਬਾ ਬੁੱਢਾ ਸਾਹਿਬ ਬਾਬਾ ਬਿਧੀ ਚੰਦ ਸਾਹਿਬ ਭਾਈ ਜੇਠਾ ਜੀ ਭਾਈ ਪੈੜਾ ਜੀ ਲਗਾ ਜੀ ਭਾਈ ਪੁਰਾਣਾ ਜੀ ਭਾਈ ਬੱਲੂ ਜੀ ਇਹ ਭਾਈ ਜਾਤੀ ਮਲਕ ਜੀ ਵਰਗੇ ਮਹਾਂਪੁਰਖ ਇਹ ਹਰ ਵੇਲੇ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਸਭਾ ਵਿੱਚ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ
ਬਹੁ ਪੂਰਬ ਤੇ ਸੰਗਤ ਆਵੇ
ਪੂਰਬ ਦਿਸ਼ਾ ਤੋਂ ਯਾਨੀ ਕਿ ਆਹ ਚੜ੍ਹਦੇ ਵਾਲਾ ਪਾਸਾ ਸ੍ਰੀ ਪਟਨਾ ਸਾਹਿਬ ਦਾ ਇਲਾਕਾ ਹੈ ਜਿਹੜਾ ਆਸਾਮ ਦਾ ਤੋ ਇਸ ਪਾਸਿਓ ਬੇਅੰਤ ਸੰਗਤ ਮਹਾਰਾਜ ਜੀ ਕੋਲ ਚੱਲ ਕੇ ਆਉਂਦੀ ਹੈ
ਵਸਤ ਅਮੋਲਕ ਗਨਿਅਰ ਪਾਵੇ
ਅਮੋਲਕ ਵਸਤੂਆਂ ਕੀਮਤੀ ਵਸਤੂਆਂ ਲਿਆ ਕੇ ਸਿੱਖ ਮਹਾਰਾਜ ਜੀ ਨੂੰ ਭੇਟਾ ਕਰਦੇ ਪ੍ਰੇਮ ਨਾਲ ਲਿਆ ਕੇ ਵਸਤੂਆਂ ਭੇਟਾ ਕਰਦੇ ਹਨ
ਇਸਕੇ ਦੇਸ਼ ਨਗਰ ਸਮੁਦਾਈ
ਜਿਹੜੇ ਦੇਸ਼ ਵਿੱਚ ਜਿਹੜੀ ਕੋਈ ਚੰਗੀ ਵਸਤ ਹੁੰਦੀ ਹੈ
ਕਹਿਣ ਲੱਗ ਗਿਨੀਏ ਮਤ ਥੱਕ ਜਾਈ
ਕਹਿੰਦੇ ਉਹ ਵਸਤੂਆਂ ਲੈ ਕੇ ਆਉਂਦੇ ਆ ਸਿੱਖ ਕਹਿੰਦੇ ਗਿਣਤੀ ਕਰੀਏ ਤੇ ਕਿੱਥੋਂ ਤੱਕ ਗਿਣੀਏ ਕਹਿੰਦੇ ਸਾਡੀ ਮਤ ਥੱਕ ਜੇ ਗਿਣਤੀ ਕਰਦਿਆਂ ਇੰਨੀਆਂ ਵਸਤੂਆਂ ਮਹਾਰਾਜ ਜੀ ਦੇ ਪਾਸ ਆਉਂਦੀਆਂ ਹਨ
ਤਥਾ ਦਿਸ਼ਾ ਦੱਖਣ ਕੇ ਆਵੇ
ਜਿਵੇਂ ਪੂਰਬ ਦਿਸ਼ਾ ਤੋਂ ਵਸਤਾਂ ਆਉਂਦੀਆਂ ਚੱਲ ਕੇ ਇਸੇ ਤਰ੍ਹਾਂ ਦੱਖਣ ਦਿਸ਼ਾ ਤੋਂ ਵੀ ਉਸੇ ਤਰ੍ਹਾਂ ਕੀਮਤੀ ਪਦਾਰਥ ਕੀਮਤੀ ਵਸਤੂਆਂ ਸਿੱਖ ਲੈ ਕੇ ਆਉਂਦੇ ਨੇ
ਸੰਗ ਮਸੰਦ ਸੰਗਤਾਂ ਲਿਆਵੇ
ਜਿਹੜੇ ਇਹਨਾਂ ਇਲਾਕਿਆਂ ਦੇ ਮਸੰਦ ਨੇ ਉਹ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਆਪਣੇ ਨਾਲ ਲੈ ਕੇ ਆਉਂਦੇ ਹਨ
ਪਸ਼ਚਮਪੁਰ ਆਦਿਕ ਕਸ਼ਮੀਰ
ਇੱਧਰ ਫਿਰ ਲਹਿੰਦੇ ਵਾਲੇ ਪਾਸਿਓ ਪੱਛਮ ਦਿਸ਼ਾ ਚੋਂ ਜਿਵੇਂ ਆ ਕਸ਼ਮੀਰ ਦਾ ਇਲਾਕਾ ਹੈ ਪੱਛਮ ਦੇ ਵਿੱਚ ਇਹ ਪੈ ਜਾਂਦਾ ਉੱਥੋਂ ਚੱਲ ਕੇ ਆਉਂਦੇ ਨੇ ਸਿੱਖ
ਚਲੀ ਆਈ ਸੰਗਤ ਕੀ ਭੀੜ
ਬੇਅੰਤ ਸੰਗਤਾਂ ਦੀ ਭੀੜ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਲਾਹੌਰ ਸ਼ਹਿਰ ਪਹੁੰਚਦੀ ਹੈ
ਪਰਬਤ ਬਾਸੀ ਬਸਤ ਅਜਾਇਬ
ਜਿਹੜੇ ਇੱਧਰ ਪਹਾੜ ਦੀ ਦਿਸ਼ਾ ਵਿੱਚ ਰਹਿਣ ਵਾਲੇ ਪਹਾੜਾਂ ਚ ਰਹਿਣ ਵਾਲੇ ਸਿੱਖ ਨੇ ਉਹ ਪਹਾੜਾਂ ਦੇ ਜਿਹੜੇ ਕੀਮਤੀ ਮੇਵੇ ਫਲ ਆਦਿਕ ਨੇ ਉਹ ਲੈ ਕੇ ਆਉਂਦੇ ਹਨ
ਦਰਸ਼ਨ ਕਰੇ ਅਰਪ ਕਰ ਸਾਹਿਬ
ਔਰ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਮਹਾਰਾਜ ਜੀ ਦੇ ਚਰਨਾਂ ਚ ਲਿਆ ਕੇ ਭੇਟਾਵਾਂ ਅਰਪਣ ਕਰਦੇ ਹਨ
ਕਾਜ਼ੀ ਕੇਤਕ ਦਿਵਸ ਬਿਤਾਏ
ਉਧਰ ਜਿਹੜਾ ਕਾਜ਼ੀ ਘੋੜੇ ਦਾ ਸੌਦਾ ਕਰਕੇ ਗਿਆ ਸੀ ਰੁਸਤਮ ਖਾਨ ਉਹਨੇ ਕੁਝ ਕੁ ਦਿਨ ਬਤੀਤ ਕੀਤੇ ਸਬਰ ਕਰਕੇ
ਗੁਰ ਸਮੀ ਪਿਆਇਓ ਧਨ ਚਾਏ
ਕੁਝ ਦਿਨਾਂ ਬਾਅਦ ਉਹਨੇ ਆਖਿਆ ਵੀ ਹੁਣ ਜਾ ਕੇ ਗੁਰੂ ਜੀ ਕੋਲੋਂ ਆਪਣੀ ਰਕਮ ਮੰਗਾਂ ਪੈਸੇ ਲਿਆਵਾਂ ਇਹ ਜਾ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ
ਬੰਧਨ ਕਰ ਬੈਠਿਓ ਪੁੰਨ ਕਹਿਓ
ਆ ਕੇ ਸਤਿਗੁਰਾਂ ਨੂੰ ਕਾਜੀ ਨੇ ਮੱਥਾ ਟੇਕਿਆ ਝੁਕ ਕੇ ਸਲਾਮ ਕਰਕੇ ਬੈਠ ਗਿਆ
ਯਾ ਕੇਤਕ ਕੀਮਤ ਕੋ ਲਇਓ
ਕਹਿਣ ਲੱਗਾ ਜੀ ਘੋੜਾ ਆਪ ਜੀ ਨੇ ਲੈ ਲਿਆ ਮੈਨੂੰ ਪਤਾ ਲੱਗਾ ਵੀ ਰਾਜੀ ਹੋ ਗਿਆ
ਸੁਣਿਓ ਰੋਗ ਤਿਸ ਕੋ ਮਿਟ ਗਏ
ਮੈਂ ਸੁਣਿਆ ਵੀ ਜਿਹੜਾ ਉਹਦਾ ਰੋਗ ਸੀ ਉਹ ਬਿਲਕੁਲ ਮਿਟ ਗਿਆ ਹੈ
ਮੁਦ ਅਰੂੜ ਬੇ ਕੋ ਤੁਮ ਲਇਓ
ਹੁਣ ਤਾਂ ਆਪ ਜੀ ਉਹਦੀ ਸਵਾਰੀ ਵੀ ਕਰਦੇ ਹੋ ਉਹਦੀ ਸਵਾਰੀ ਦਾ ਜਿਹੜਾ ਆਨੰਦ ਹੈ ਉਹ ਵੀ ਆਪ ਜੀ ਮਾਣਦੇ ਹੋ
ਸਫਲ ਦੇਣ ਅਬ ਦੀਜੇ ਦਰਬਾਰ
ਤਾਂ ਪੈਸੇ ਦੇਣੇ ਬਣਦੇ ਹੀ ਨੇ ਗੁਰੂ ਜੀ ਜਿਹੜਾ ਸੌਦਾ ਕੀਤਾ ਸੀ ਆਪ ਜੀ ਨੇ 10,000 ਰੁਪਈਆ ਦੇਣ ਦਾ, ਉਹ ਤਾਂ ਹੁਣ ਆਪ ਜੀ ਨੂੰ ਦੇਣਾ ਬਣਦਾ ਹੀ ਹੈ।
ਕਹਿਓ ਆਪ ਦੇ ਇੱਕ ਬਿਰ ਸਰਬਾ,
ਤੁਸੀਂ ਕਿਹਾ ਸੀ ਵੀ ਮੈਂ ਇੱਕੋ ਵੇਰੀ ਦਿਆਂਗਾ ਇਕੱਠਾ ਦੇਵਾਂਗਾ।
ਸੁਣ ਕਰ ਸ਼੍ਰੀ ਮੁਖ ਤੇ ਫੁਰਮਾਇਓ,
ਜਦੋਂ ਕਾਜੀ ਨੇ ਗੱਲ ਕਹੀ ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਅਬ ਲੋ ਇਤੋ ਨਹੀਂ ਤਨ ਆਇਓ।
ਮਹਾਰਾਜ ਜੀ ਕਹਿਣ ਲੱਗੇ ਕਾਜੀ ਸਾਹਿਬ ਹਾਲੇ ਇੰਨੀ ਮਾਇਆ ਇਕੱਤਰ ਨਹੀਂ ਹੋਈ ਕਿਉਂਕਿ ਜੋੜ ਮੇਲਾ ਨਹੀਂ ਆਇਆ ਕੋਈ, ਹਾਲੇ ਤਾਂ ਸੰਗਤ ਆਉਂਦੀ ਹੈ ਪਰ ਕੋਈ ਜੋੜ ਮੇਲਾ ਹੋਵੇ ਉਦੋਂ ਵੱਧ ਸੰਗਤ ਹੁੰਦੀ ਹੈ, ਵਿਸਾਖੀ ਦਾ ਪੁਰਬ ਆਵੇਗਾ ਤੇ ਹਾਲੇ ਇੰਨੀ ਮਾਇਆ ਇਕੱਤਰ ਨਹੀਂ ਹੋਈ।
ਜੋ ਆਇਓ 2-3 ਹਜ਼ਾਰ,
ਜਿਹੜੀ ਕੋਈ 2-4 ਹਜ਼ਾਰ ਰੁਪਇਆ ਆਇਆ ਹੈ।
ਬਣੇ ਨਾ ਦੈਬੋ ਅਲਪ ਵਿਚਾਰ,
ਤੈਨੂੰ ਦੇਣਾ ਬਣਦਾ ਨਹੀਂ ਕਿਉਂਕਿ ਥੋੜਾ, ਤੂੰ ਕਹਿਣਾ ਵੀ ਇਕੱਠੇ ਲੈਣੇ ਹਨ।
ਤੇਰੇ ਵਿਖੇ ਖਰਚ ਸਮੁਦਾਏ,
ਨਾਲੇ ਜੇ ਤੂੰ ਕਹੇ ਵੀ ਮਾਇਆ ਇੱਥੇ ਬੇਅੰਤ ਆਉਂਦੀ ਹੈ, ਸੰਗਤ ਬਹੁਤ ਲੈ ਕੇ ਆਉਂਦੀ ਹੈ, ਜਿੰਨੀ ਆਉਂਦੀ ਹੈ ਉਨਾ ਖਰਚ ਵੀ ਆ ਬਹੁਤ, ਵੇਖ ਕਿੰਨੇ ਸਿਪਾਹੀ ਨੇ, ਫੌਜਾਂ ਨੇ, ਘੋੜੇ ਨੇ, ਟੱਬਰ ਦੇ ਵਿੱਚ 5-4 ਮੈਂਬਰ ਹੁੰਦੇ, ਉਹਨਾਂ ਦਾ ਖਰਚਾ ਨਹੀਂ ਮਾਣ ਹੁੰਦਾ, ਇੱਥੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੇਵਕ ਸਿੱਖ ਵਿਚਰਦੇ ਆ ਰਹਿੰਦੇ ਆ, ਇਹਨਾਂ ਦਾ ਖਰਚ ਵੀ ਓਨਾ ਹੀ ਹੈ।
ਦੇਗ ਸੁਦਾ ਸਰ ਅਧਿਕ ਚਲਾਏ,
ਨਾਲੇ ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਲੰਗਰ ਚੱਲਦਾ, ਲੰਗਰ ਦਾ ਹੀ ਖਰਚਾ ਨਹੀਂ ਮਾਣ ਹੁੰਦਾ ਕਾਜੀ ਸਾਹਿਬ, ਲੰਗਰ ਦੇ ਵਿੱਚ ਬਹੁਤ ਖਰਚ ਹੁੰਦਾ, ਜਿੱਥੇ ਰੋਜ਼ ਲੰਗਰਾਂ ਦੇ ਵਿੱਚ 25-30 ਕੁਆਂਟਲ, 50-50 ਕੁਆਂਟਲ, 100-100 ਕੁਆਂਟਲ ਦੇ ਨੇੜੇ ਦਾਲ ਹੀ ਬਣਦੀ ਹੋਵੇ, ਲੰਗਰ ਪੱਕਦਾ ਹੋਵੇ, ਉਹ ਖਰਚਾ ਕੋਈ ਥੋੜਾ ਹੁੰਦਾ। ਤੋ ਇਸ ਕਰਕੇ ਕਾਜੀ ਸਾਹਿਬ ਉੱਥੇ ਲੰਗਰਾਂ ਦੇ ਵਿੱਚ ਹੀ ਖਰਚ ਬਹੁਤ ਹੈ।
ਕਨ ਸੈਨਾ ਕੋ ਖਰਚ ਵਿਸਾਲਾ,
ਫਿਰ ਜਿਹੜੀ ਸਾਡੀ ਸੈਨਾ ਇਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਅਸੀਂ, ਇਹਨਾਂ ਦੀ ਸੈਨਾ ਦਾ ਖਰਚ, ਫਿਰ ਤਨਖਾਹ ਤੋਂ ਇਲਾਵਾ ਸੈਨਾ ਨੂੰ ਕੱਪੜੇ ਦੇਣੇ, ਸ਼ਸਤਰ ਲੈ ਕੇ ਦੇਣੇ, ਘੋੜੇ ਦੇਣੇ, ਉਹਨਾਂ ਦਾ ਵੀ ਬਹੁਤ ਖਰਚ ਹੈ।
ਸਿਰੇ ਪਾਓ ਸਿੱਖਨ ਸਭ ਕਾਲਾ,
ਫਿਰ ਜਿਹੜੇ ਸਿੱਖ ਆਉਂਦੇ ਆ ਉਹਨਾਂ ਨੂੰ ਸਿਰੇ ਪਾਓ ਦੇਣੇ, ਉਹ ਸਿਰੇ ਪਾਓ ਵੀ ਤਾਂ ਮੁੱਲ ਖਰੀਦੇ ਜਾਂਦੇ ਆ, ਉਹਨਾਂ ਦਾ ਵੀ ਖਰਚ ਹੈ।
ਇਨ ਖਰਚਨ ਤੇ ਉਭਰੇ ਜੋਏ,
ਸਾਰਾ ਖਰਚ ਕਰਨ ਤੋਂ ਬਾਅਦ ਜਿਹੜਾ ਕੁਝ ਬਚੇਗਾ,
ਸੰਚਨ ਕਰੇ ਦੇਹੇ ਤੁਝ ਸੋਏ,
ਅਸੀਂ ਇਕੱਠਾ ਕਰਾਂਗੇ ਤੇ ਹੌਲੇ ਹੌਲੇ ਇਕੱਠਾ ਕਰਕੇ 10,000 ਰੁਪਇਆ ਤੈਨੂੰ ਦੇ ਦਿਆਂਗੇ। ਮਹਾਰਾਜ ਕਹਿੰਦੇ ਹਾਲੇ ਤਾਂ ਇਹ ਇੱਕੋ ਦਮ ਨਹੀਂ ਹੋਣਾ ਇਕੱਠਾ, ਇਹ ਸਾਰੇ ਖਰਚੇ ਕਰਨ ਤੋਂ ਬਾਅਦ ਜਿਹੜਾ ਵਧੇਗਾ ਉਹ ਇਕੱਠਾ ਕਰਕੇ ਤੈਨੂੰ ਦਿਆਂਗੇ।
ਕਾਜ਼ੀ ਕਹਿਓ ਫਿਕਰ ਉਰ ਰੱਖੋ,
ਕਾਜ਼ੀ ਕਹਿਣ ਲੱਗਾ ਚਲੋ ਗੁਰੂ ਜੀ ਫਿਕਰ ਰੱਖਿਓ ਇਸ ਗੱਲ ਦਾ ਵੀ ਤੁਸੀਂ ਮੇਰੇ ਪੈਸੇ ਦੇਣੇ ਆ, ਇਹ ਗੱਲ ਦਾ ਭਾਰ ਤੁਸੀਂ ਆਪਣੇ ਦਿਮਾਗ ਤੇ ਜ਼ਰੂਰ ਰੱਖਿਓ।
ਜੇ ਮੁਝਕੋ ਦੇਣੇ ਅਭਿਲਾਖੋ,
ਜੇ ਤੁਸੀਂ ਦੇਣ ਦੀ ਅਭਿਲਾਖਾ ਰੱਖੋਗੇ ਨਾ ਵੀ ਅਸੀਂ ਕਾਜ਼ੀ ਦੇ ਪੈਸੇ ਦੇਣੇ ਨੇ,
ਬਿਨਾਂ ਦੀਏ ਰਿਣ ਉਤਰੈ ਨਾਈ,
ਤੇ ਤੁਹਾਡੇ ਮਨ ਚ ਖਿਆਲ ਰਵੇਗਾ ਤੇ ਤੁਸੀਂ ਜੋੜ ਵੀ ਲਓਗੇ, ਤੁਹਾਡੇ ਮਨ ਚ ਹੋਵੇਗਾ ਵੀ ਇਹ ਰਿਣ ਹੈ, ਇਹ ਕਰਜ਼ਾ, ਇਹ ਦਿੱਤੇ ਬਿਨਾਂ ਨਹੀਂ ਉਤਰਨਾ।
ਸੰਕੋਖ ਸਕਲ ਖਰਚ ਕੇ ਮਾਈ,
ਫਿਰ ਤੁਸੀਂ ਨਾ ਸਹਿਜੇ ਸਹਿਜੇ ਸ਼ੰਕਾ ਕਰੋਗੇ, ਜਿਹੜਾ ਖਰਚਾ ਇਹ ਘਟਾਓਗੇ ਵੀ ਕਾਜੀ ਦੇ ਪੈਸੇ ਦੇਣੇ, ਵੀ ਇਹ ਖਰਚ ਘਟਾਓਗੇ ਤੇ ਵੱਧ ਜੋੜੋਗੇ।
ਇਮ ਕਹਿ ਗਏ ਉਹ ਕੁਛ ਕ ਦਿਨ ਬੀਤੇ,
ਏਦਾਂ ਕਹਿ ਕੇ ਕਾਜੀ ਚਲਾ ਗਿਆ, ਕੁਝ ਕ ਦਿਨ ਹੋਰ ਇਸੇ ਤਰ੍ਹਾਂ ਬੀਤ ਗਏ।
ਨਿਸ ਦਿਨ ਕਾਜੀ ਧਨ ਦਿਸ਼ ਚੀਤੇ,
ਹੁਣ ਕਾਜੀ ਦੇ ਮਨ ਚ ਘਬਰਾਹਟ ਜੀ ਹੋਏ ਵੀ ਕਦੋਂ ਪੈਸੇ ਮਿਲਣ, ਕਦੋਂ ਮੈਂ ਲੈ ਕੇ ਰਕਮ ਆਵਾਂ, ਹਾਲਾਂਕਿ ਕਾਜੀ ਦਾ ਕਿਹੜਾ ਕੋਈ ਇੱਥੇ ਹਿੰਗ ਫਟਕੜੀ ਦਾ ਖਰਚ ਆਇਆ, ਲੈ ਕੇ ਆਉਂਦਾ ਸੀ, ਪਰ ਹੁਣ ਸੋਚਦਾ ਵੀ ਘੋੜਾ ਦਾ ਰਾਜੀ ਹੋ ਗਿਆ ਉਹਨਾਂ ਦਾ ਤੇ ਵੈਸੇ ਬਣਦੇ ਹੀ ਨੇ ਮੇਰੇ ਲਿਆਉਣੇ, ਤੋ ਮਨ ਚ ਰਾਤ ਦਿਨ ਇਸੇ ਗੱਲ ਦਾ ਇਹਦੇ ਧਿਆਨ ਰਹਿੰਦਾ, ਫਿਕਰ ਰਹਿੰਦਾ ਹੈ।
ਇੱਕ ਦਿਨ ਬੌਰ ਦੀਵਾਨ ਮਜਾਰੇ,
ਇੱਕ ਦਿਨ ਫਿਰ ਸਤਿਗੁਰੂ ਜੀ ਦੇ ਦੀਵਾਨ ਵਿੱਚ ਜਿੱਥੇ ਪਾਤਸ਼ਾਹ ਦਾ ਦੀਵਾਨ ਲੱਗਾ ਇਹ ਆਇਆ,
ਬੈਠੇ ਆਨ ਅਧਿਕ ਹੰਕਾਰ,
ਅੱਜ ਥੋੜੇ ਜੇ ਤੇਵਰ ਕਾਜੀ ਦੇ ਬਦਲੇ ਹੋਏ ਤੇ ਤੇਵਰ ਬਦਲ ਕੇ ਬੜੇ ਹੰਕਾਰ ਵਿੱਚ ਵੀ ਜਿਵੇਂ ਮੈਂ ਆਪਣਾ ਪ੍ਰਭਾਵ ਪਾਉਣਾ, ਡਰਾਵਾ ਪਾਉਣਾ ਵੀ ਮੈਂ ਵੀ ਕੋਈ ਸ਼ੈ ਹਾਂ, ਇਦਾਂ ਦੀ ਬਿਰਤੀ ਧਾਰਨ ਕਰਕੇ ਆਇਆ
ਕਿ ਉਹ ਪ੍ਰਸੰਗ ਦਰਬ ਕੋ ਲੈ ਬੇ
ਆ ਕੇ ਸਤਿਗੁਰਾਂ ਦੇ ਨਾਲ ਪੈਸੇ ਲੈਣ ਦਾ ਪ੍ਰਸੰਗ ਚਲਾਇਆ
ਬੀਤੇ ਬਹੁਤ ਦਿਨ ਕੀਜੇ ਦੈ ਬੇ
ਲਗਾ ਗੁਰੂ ਜੀ ਬਹੁਤ ਦਿਨ ਬੀਤ ਗਏ ਨੇ ਹੁਣ ਮੇਰੇ ਪੈਸੇ ਮੇਰੀ ਰਕਮ ਦੇ ਦਿਓ
ਕਰਿਓ ਅਰੋਗ ਤੁਰੰਗ ਖੁਦਾਏ
ਤੁਹਾਡਾ ਘੋੜਾ ਵੀ ਖੁਦਾਵੰਦ ਕਰੀਮ ਨੇ ਅਰੋਗ ਕਰ ਦਿੱਤਾ ਹੈ
ਦਰਬ ਪ੍ਰਥਮ ਤੇ ਦਿਓ ਸਵਾਏ
ਹੁਣ ਤਾਂ 10,000 ਨੀ ਸਗੋਂ 10 ਤੋਂ ਵੱਧ ਦਿਓ ਕਿਉਂਕਿ ਘੋੜਾ ਠੀਕ ਹੋ ਗਿਆ ਤੁਹਾਡਾ ਹੁਣ ਇਹਦੀ ਨੀਅਤ ਫਿੱਟਣ ਲੱਗ ਪਈ ਵੀ 10 ਤੋਂ ਵੀ ਵੱਧ ਮੰਗਦਾ ਘੋੜਾ ਦਾ 1,00,000 ਰੁਪਈਏ ਦਾ ਕਹਿੰਦਾ ਹੁਣ 10,000 ਨਹੀਂ ਇਹਦੇ ਤੋਂ ਵੱਧ ਦਿਓ ਤੁਸੀਂ ਮੈਨੂੰ
ਹਜ਼ਰਤ ਕੋ ਪਾਏ ਨਾ ਸਵਾਰੀ
ਕਿਉਂਕਿ ਬਾਦਸ਼ਾਹ ਸਲਾਮਤ ਇਹਦੀ ਸਵਾਰੀ ਨਹੀਂ ਕਰ ਸਕੇ ਉਹਨਾਂ ਲਈ ਇਹ ਚੱਲ ਕੇ ਆਇਆ ਸੀ
ਪ੍ਰਾਪਤ ਤੁਮੇ ਭਾਗ ਕੇ ਭਾਰੀ
ਤੁਸੀਂ ਭਾਗਾਂ ਦੇ ਬਲੀ ਹੋ ਗੁਰੂ ਜੀ ਇਸ ਕਰਕੇ ਘੋੜਾ ਤੁਹਾਨੂੰ ਪ੍ਰਾਪਤ ਹੋਇਆ ਇਹ ਤੁਹਾਡੇ ਕੋਲ ਆਇਆ
ਮੁਝ ਕੋ ਇਤੋ ਦਰਬ ਦਿਲਵਾਵੇ
ਮੈਨੂੰ ਹੁਣ ਇੰਨਾ ਪੈਸਾ ਤਾਂ ਇਹ ਘੋੜੇ ਨੇ ਓਦਾਂ ਹੀ ਦਵਾ ਦੇਣਾ ਜਿੰਨੇ ਦੀ ਇਹ ਲਾਗਤ ਦਾ ਚੱਲ ਕੇ ਆਇਆ ਸੀ
ਰਾਵਰ ਕੋ ਆਨੰਦ ਦਿਖਰਾਵੇ
ਤੁਸੀਂ ਮੈਨੂੰ ਹੁਣ ਮਾਇਆ ਦਿਓ ਜੇ 10,000 ਤੋਂ ਵੱਧ ਦਿਓ ਮੈਨੂੰ ਹੁਣ ਤੇ ਤੁਹਾਨੂੰ ਇਹ ਘੋੜਾ ਆਨੰਦ ਦਿੰਦਾ ਤੁਸੀਂ ਇਹਦੇ ਤੇ ਸਵਾਰ ਹੋ ਰਹੇ ਹੋ ਖੁਸ਼ੀ ਦੇ ਨਾਲ ਸਗੋਂ ਮੈਨੂੰ ਮਾਇਆ ਦਿਓ
ਸ਼੍ਰੀ ਗੁਰ ਕੇ ਉਹ ਖੁਦਾਈ ਪੁਚਾਏ
ਸੁਣ ਕੇ 6ਵੇਂ ਪਾਤਸ਼ਾਹ ਕਹਿੰਦੇ ਕਾਜੀ ਸਾਹਿਬ ਇਹ ਘੋੜਾ ਤੁਸੀਂ ਥੋੜੀ ਲਿਆਏ ਹੋ ਸਾਡੇ ਕੋਲੇ ਇਹ ਘੋੜਾ ਖੁਦਾ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਸਾਡੇ ਤੱਕ ਪਹੁੰਚਦਾ ਕੀਤਾ ਤੁਸੀਂ ਤਾਂ ਕਰਤੂਤ ਕਰਕੇ ਲੈ ਗਏ ਸੀ ਆਪਣੇ ਕੋਲੇ ਤੋ ਪਰਮੇਸ਼ਰ ਨੇ ਘੋੜਾ ਸਾਡੇ ਕੋਲ ਪਹੁੰਚਦਾ ਕੀਤਾ
ਜਿਸ ਕੀ ਵਸਤ ਤੁਸੀਂ ਟਿਗ ਆਏ
ਜਿਹਦੀ ਵਸਤੂ ਹੁੰਦੀ ਉਹਦੇ ਕੋਲ ਆ ਜਾਇਆ ਕਰਦੀ ਹੈ ਇਹ ਵਸਤ ਸਾਡੀ ਸੀ ਸਾਡੇ ਕੋਲ ਆ ਗਈ ਹੈ ਚੱਲ ਕੇ
ਪ੍ਰਭ ਆਗੇ ਕਿਆ ਮਨੁੱਖ ਵਿਚਾਰਾ
ਪਰਮੇਸ਼ਰ ਅੱਗੇ ਬੰਦੇ ਦੀ ਕੀ ਅਹਿਮੀਅਤ ਅਕਾਲ ਪੁਰਖ ਦੇ ਸਾਹਮਣੇ ਇਹ ਮਨੁੱਖ ਦੀ ਹੈਸੀਅਤ ਹੀ ਕੀ ਹੈ
ਕਰੇ ਜੇ ਓਜ ਅਨੇਕ ਪ੍ਰਕਾਰਾ
ਇਹ ਬੰਦਾ ਜਿੰਨੇ ਮਰਜੀ ਬਲ ਨੂੰ ਕਰੇ ਜਿੰਨਾ ਮਰਜੀ ਤਾਣ ਕਰੇ ਰੱਬ ਦੇ ਬਰਾਬਰ ਥੋੜੀ ਪੁੱਜ ਸਕਦਾ ਪਰਮੇਸ਼ਰ ਦੇ ਬਰਾਬਰ ਥੋੜੀ ਵੀ ਅਕਾਲ ਪੁਰਖ ਨਾਲ ਮੱਥਾ ਲਾ ਲਵੇ ਇੰਨੀ ਤਾਕਤ ਥੋੜੀ ਬੰਦੇ ਵਿੱਚ ਪੈਦਾ ਹੋ ਸਕਦੀ ਹੈ ਜਿੰਨੇ ਮਰਜੀ ਉਪਾ ਕਰ ਲਵੇ
ਖੋਜਿਤ ਪਹੁੰਚੇ ਸਿੱਖ ਹਮਾਰਾ
ਹੁਣ ਜਿਹੜੀਆਂ ਗੱਲਾਂ ਤੂੰ ਪਹਿਲਾਂ ਦੱਸਦਾ ਸੀ ਵੀ ਬਾਦਸ਼ਾਹ ਨੇ ਮੰਗਾਇਆ ਹੁਣ ਤੈਨੂੰ ਇਹਦੀ ਅਸਲੀਅਤ ਦੱਸ ਦਈਏ ਵੀ ਘੋੜਾ ਕਿੱਥੋਂ ਆਇਆ ਮਹਾਰਾਜ ਜੀ ਦੱਸਣਾ ਚਾਹੁੰਦੇ ਵੀ ਕਿਤੇ ਕਾਜੀ ਨੂੰ ਭੁਲੇਖਾ ਨਾ ਰਹਿ ਜੇ ਵੀ ਗੁਰੂ ਜੀ ਨੂੰ ਪਤਾ ਕੋਈ ਨੀ ਮਹਾਰਾਜ ਜੀ ਕਹਿੰਦੇ ਘੋੜਾ ਸਾਡਾ ਸਿੱਖ ਲਿਆਇਆ ਲੱਭ ਕੇ ਕਾਬਲ ਤੋਂ ਕਾਬਲ ਦਾ ਰਹਿਣ ਵਾਲਾ ਸੀ ਉਹ ਸਾਡਾ ਸਿੱਖ ਬਹੁਤ ਫਿਰਿਆ ਕਈ ਦੇਸ਼ਾਂ ਚ ਕਈ ਇਲਾਕਿਆਂ ਚ ਫਿਰਦਾ ਫਿਰਦਾ ਰੋਮ ਦੇ ਇਲਾਕੇ ਚ ਫਿਰਦਾ ਪਹੁੰਚਿਆ
ਰੋਮ ਵਲਾਇਤ ਬੜੀ ਮਜਾਰਾ
ਜੋ ਰੋਮ ਵਲਾਇਤ ਦਾ ਦੇਸ਼ ਹੈ ਜੋ ਵੱਡਾ ਕਿਹਾ ਜਾਂਦਾ ਹੈ
ਦਰਬ ਲੱਖ ਤੈ ਦੀ ਕਰ ਲਿਆਇਓ
ਉਥੋਂ ਸਾਡਾ ਸਿੱਖ 1,00,000 ਰੁਪਈਆ ਇਹਦਾ ਮੁੱਲ ਤਾਰ ਕੇ ਖਰੀਦ ਕੇ ਲੈ ਕੇ ਆਇਆ
ਕਿਸ ਕੇ ਕਹੇ ਸ਼ਾਹ ਸੁਨ ਪਾਇਓ
ਕਿਸੇ ਨੇ ਜਾ ਕੇ ਬਾਦਸ਼ਾਹ ਨੂੰ ਚੁਗਲੀ ਕਰ ਦਿੱਤੀ ਵੀ ਕੀਮਤੀ ਘੋੜਾ ਗੁਰੂ ਸਾਹਿਬ ਜੀ ਲਈ ਜਾ ਰਿਹਾ
ਤੁਰੰਗ ਮੰਗਾਇਓ ਸੀਨੇ ਜ਼ੋਰੀ
ਬਾਦਸ਼ਾਹ ਨੇ ਸੀਨਾ ਜੋਰੀ ਕਰਕੇ ਤਿੰਗੋ ਜੋਰੀ ਕਰਕੇ ਉਹ ਘੋੜਾ ਸਾਡੇ ਸਿੱਖ ਕੋਲੋਂ ਖੋਹ ਕੇ ਆਪਣੇ ਕੋਲ ਮੰਗਵਾ ਲਿਆ ਸੀ
ਪਿੱਛੇ ਨਿਆਏ ਤੇ ਨੇ ਪ੍ਰਭ ਓਰੀ
ਪਰ ਪਰਮੇਸ਼ਰ ਇਨਸਾਫ ਕਰਨ ਵਾਲਾ ਉਹ ਇਨਸਾਫ ਪਸੰਦ ਹੈ ਨਿਆਏ ਕਰਨ ਵਾਲਾ ਉਹਨੇ ਵੇਖਿਆ ਤੇ ਨਿਆਏ ਕਰ ਦਿੱਤਾ ਪਰਮੇਸ਼ਰ ਨੇ
ਕਿਮ ਖੁਦਾਏ ਕੋ ਭਾਵੇ ਬਾਤ
ਖੁਦਾ ਨੂੰ ਪਾਉਂਦਾ ਆ ਉਹ ਨਿਆ ਕਰਦਾ ਜਿਹਦੀ ਵਸਤ ਹੁੰਦੀ ਉਹਦੇ ਕੋਲ ਪਹੁੰਚਦੀ ਹੈ ਜਿੰਨਾ ਮਰਜ਼ੀ ਕੋਈ ਖੋਹਣ ਦਾ ਯਤਨ ਕਰੇ ਨਹੀਂ ਖੋਹ ਸਕਦਾ ਤਦੇ ਕਹਾਵਤ ਹੈ ਨਾ ਵੀ ਹੱਥ ਚ ਫੜੀ ਕੋਈ ਖੋਹ ਸਕਦਾ ਭਾਗਾਂ ਦੀ ਲਿਖੀ ਨੂੰ ਨੀ ਕੋਈ ਖੋਹ ਸਕਦਾ ਜਿੰਨਾ ਮਰਜ਼ੀ ਕੋਈ ਤਾਕਤਵਰ ਹੋਵੇ ਭਾਗ ਤਾਂ ਨੀ ਖੋਹ ਸਕਦਾ ਕਿਸੇ ਦੇ ਕੋਈ ਜਿੰਨਾ ਮਰਜ਼ੀ ਕੋਈ ਬਲਵਾਨ ਹੋਵੇ ਤੋ ਅਕਾਲ ਪੁਰਖ ਜੀ ਨੇ ਸਾਡੇ ਭਾਗਾਂ ਚ ਲਿਖਿਆ ਸੀ ਇਹ ਗੁਰੂ ਘਰ ਦੀ ਵਸਤ ਸੀ ਤੋ ਅਕਾਲ ਪੁਰਖ ਨੇ ਇੱਥੇ ਆਪੇ ਪਹੁੰਚ ਦੀ ਕਰ ਦਿੱਤੀ ਹੈ
ਸਮਝ ਲਿਓ ਕਾਜੀ ਇਸ ਭਾਂਤ
ਏ ਕਾਜੀ ਇਹ ਗੱਲ ਸਾਰੀ ਚੰਗੀ ਤਰ੍ਹਾਂ ਸਮਝ ਲੈ
ਕਿਤਕ ਦਿਵਸ ਮੈਂ ਸੰਗਤ ਆਵੇ
ਰਹੀ ਗੱਲ ਤੇਰੇ ਨਾਲ ਪੈਸਿਆਂ ਦਾ ਅਸੀਂ ਵਚਨ ਕੀਤਾ ਵੈਸੇ ਬਣਦੇ ਨੀ ਗੇ ਇਹ ਸਾਡੀ ਵਸਤ ਸਾਡੇ ਕੋਲ ਆ ਗਈ ਹੈ ਪਰ ਫਿਰ ਵੀ ਤੇਰੇ ਨਾਲ ਅਸੀਂ ਵਚਨ ਕੀਤਾ ਕੁਝ ਦਿਨ ਉਡੀਕ ਕਰ ਲੈ
ਤੁਮਕੋ ਦੇ ਦਰਬ ਸੋ ਲਿਆਵੇ
ਸੰਗਤ ਆਵੇਗੀ ਮਾਇਆ ਦਾ ਚੜਾਵਾ ਚੜੇਗਾ ਤੇ ਤੇਰੀ ਮਰਨ ਦੀ ਮਾਇਆ ਤੈਨੂੰ ਦੇ ਦਿਆਂਗੇ
ਤੀਰਜ ਤਰੋ ਕਿਤਕ ਦਿਨ ਔਰ
ਕੁਝ ਦਿਨ ਜਿੱਥੇ ਇੰਨੇ ਦਿਨ ਹੌਸਲਾ ਕੀਤਾ ਥੋੜੇ ਦਿਨ ਹੋਰ ਹੌਸਲਾ ਕਰ ਲੈ ਸਬਰ ਕਰ ਲੈ
ਦਸ ਹਜ਼ਾਰ ਲਿਓ ਬੈਠੇ ਠੌਰ
ਤੈਨੂੰ ਬੈਠਿਆਂ ਬੈਠਿਆਂ ਦਸ ਹਜ਼ਾਰ ਫਰੀ ਦਾ ਮਿਲਦਾ ਕਾਜੀ ਤੇ ਥੋੜਾ ਜਿਹਾ ਸਬਰ ਕਰ ਲੈ ਮਿਲ ਜਾਏਗਾ ਹਾਂਜੀ
ਰਿਸ਼ਤਾਰ ਕੁਛ ਕ ਬਾਕ ਤਬ ਕਹੇ
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਕਾਜੀ ਥੋੜਾ ਜਿਹਾ ਫਿਰ ਅੱਗੋ ਰੋਸ ਵਿੱਚ ਗੁੱਸੇ ਜੇ ਵਿੱਚ ਆ ਕੇ ਬੋਲਿਆ
ਸਤਿਗੁਰ ਮਹਿਮਾ ਮੂੜ ਨ ਲਏ
ਮਹਾਮੂਰਖ ਵਿਅਕਤੀ ਜਿਹੜਾ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦਾ ਸਤਿਗੁਰਾਂ ਦੀ ਵਡਿਆਈ ਨਹੀਂ ਜਾਣਦਾ ਉੱਲੂ ਜਿੰਨਾ ਮਰਜ਼ੀ ਸਿਆਣਾ ਹੋਵੇ ਸੂਰਜ ਦੀ ਵਡਿਆਈ ਨੂੰ ਨਹੀਂ ਜਾਣ ਸਕਦਾ ਭਾਵੇਂ ਕਾਜੀ ਸੀ ਬੜੇ ਧਰਮ ਗ੍ਰੰਥਾਂ ਦਾ ਇਹਨੂੰ ਇਲਮ ਹੋਵੇਗਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਇਹ ਨਹੀਂ ਜਾਣ ਸਕਿਆ
ਸੁਣੋ ਗੁਰੂ ਜੀ ਬਾਤ ਨਾ ਅੱਛੇ
ਅੱਗੋਂ ਬੋਲਿਆ ਥੋੜਾ ਜਿਹਾ ਗੁੱਸਾ ਜਿਹਾ ਪ੍ਰਗਟ ਕਰਕੇ ਕਹਿੰਦਾ ਗੁਰੂ ਜੀ ਗੱਲ ਸੁਣੋ ਮੇਰੀ ਇਹ ਗੱਲ ਚੰਗੀ ਨਹੀਂ ਆ ਤੁਹਾਡੇ ਲਈ
ਪ੍ਰਥਮ ਕਉ ਨੈ ਪੂਰੋ ਪਾਛੇ
ਪਹਿਲਾਂ ਗੱਲ ਕਹਿ ਦਿੱਤੀ ਤੇ ਮੁੜ ਕੇ ਹੁਣ ਉਹਨੂੰ ਪੂਰੀ ਨਹੀਂ ਕਰਦੇ
ਕਬ ਲੋ ਮੈਂ ਧੀਰਜ ਤਰ ਰੋ
ਦੱਸੋ ਮੈਂ ਕਦੋਂ ਤਾਈ ਧੀਰਜ ਕਰਕੇ ਰੱਖਾਂਗਾ ਕਦੋਂ ਤਾਈ ਸਬਰ ਕਰਕੇ ਰੱਖਾਂਗਾ
ਕਿਰੰਕਾਲ ਪਾ ਦਰਬ ਨ ਲੋ
ਕਿੰਨੇ ਦਿਨ ਹੋ ਗਏ ਨੇ ਤੁਸੀਂ ਮੇਰੀ ਰਕਮ ਮੇਰਾ ਪੈਸਾ ਮੈਨੂੰ ਨਹੀਂ ਮੋੜਿਆ
ਸੌਦਾ ਨਹੀਂ ਤੁਰੰਗ ਕੋ ਫਿਰੇ
ਹੁਣ ਇਹ ਘੋੜੇ ਦਾ ਸੌਦਾ ਵੀ ਤੁਸੀਂ ਨਹੀਂ ਫੇਰਦੇ
ਤਉ ਲਿਜਾਵੇ ਦਿਓ ਹਮ ਕਰੇ
ਕਹਿਣ ਲੱਗਾ ਵੀ ਚਲੋ ਸੌਦਾ ਹੋ ਗਿਆ ਫਿਰਦਾ ਨਹੀਂ ਨਹੀਂ ਦੇਣੇ ਪੈਸੇ ਤੇ ਘੋੜਾ ਮੋੜ ਦਿਓ ਮੇਰਾ ਮੈਂ ਆਪਣੇ ਘਰੇ ਲੈ ਜਾਣਾ
ਯਾਰਾ ਕੋ ਤੋ ਧਨ ਦੇ ਦੀਜੇ
ਜੇ ਘੋੜਾ ਰੱਖਣਾ ਤੇ ਫਿਰ ਇਹਦੇ ਬਦਲੇ ਚ ਜਿਹੜੇ ਪੈਸੇ ਦੇਣੇ ਕਹੇ ਨੇ ਉਹ ਦੇ ਦਿਓ
ਜਿਹਨੇ ਦਿਓ ਤੋ ਫੇਰਨ ਕੀਜੇ
ਜੇ ਨਹੀਂ ਦੇਣੇ ਤੇ ਮੈਂ ਤਿਆਰ ਹਾਂ ਸੌਦਾ ਕੈਂਸਲ ਕਰਨ ਨੂੰ ਵੀ ਤਿਆਰ ਹਾਂ ਤੁਸੀਂ ਮੋੜ ਦਿਓ ਘੋੜਾ ਮੇਰਾ ਕਾਜੀ ਦੀ ਨੀਅਤ ਫਿੱਟ ਗਈ ਵੀ ਹੁਣ ਤਾਂ ਲੱਖ ਰੁਪਇਆ ਵੀ ਮਿਲ ਜਾਣਾ ਇਹਦਾ ਰਾਜੀ ਜੋ ਹੋ ਗਿਆ ਹਾਂਜੀ
ਨਾ ਹੀ ਤਾਂ ਬਿਗਰ ਭਰੇਗੀ ਬਾਤ
ਤੁਸੀਂ ਨਹੀਂ ਦਿੰਦੇ ਪੈਸੇ ਤੇ ਘੋੜਾ ਵੀ ਨਹੀਂ ਮੋੜਦੇ ਤੇ ਫਿਰ ਆਪਣੀ ਗੱਲ ਵਿਗੜ ਜਾਣੀ ਆ ਗੁਰੂ ਜੀ ਫਿਰ ਆਪਣਾ ਵਿਗਾੜ ਪੈਦਾ ਹੋ ਜਾਣਾ
ਕਰੋ ਟਾਲ ਮੁਝ ਸੋ ਬਖਿਆਤ
ਤੁਸੀਂ ਮੈਨੂੰ ਮੇਰੇ ਸਾਹਮਣੇ ਟਾਲਾ ਕਰੀ ਜਾਂਦੇ ਹੋ ਤੁਹਾਡੇ ਕੋਲ ਕੋਈ ਕਮੀ ਹੈ ਇੱਥੇ ਪੈਸਿਆਂ ਦੀ ਤੁਸੀਂ ਪ੍ਰਗਟ ਹੀ ਮੈਨੂੰ ਟਾਲ ਰਹੇ ਹੋ
ਤਬ ਭਾਈ ਬ੍ਰਿਧ ਨੇ ਸਮਝਾਇਓ
ਤਾਂ ਕਿ ਬਾਬਾ ਬੁੱਢਾ ਸਾਹਿਬ ਜੀ ਬੈਠੇ ਸੀ ਉਹ ਸਮਝਾਉਣ ਲੱਗੇ ਕਾਜੀ ਨੂੰ
ਰਿਸ਼ਤੇ ਕਹਿਣ ਨਾ ਸ਼ੁਭ ਬਣ ਆਇਓ
ਜੀ ਕਹਿੰਦੇ ਕਾਜੀ ਸਾਹਿਬ ਥੋੜੀ ਜੀ ਟੋਨ ਨੀਵੀਂ ਰੱਖੋ ਆਪਣੀ ਆਵਾਜ਼ ਦੀ ਛੇਵੇਂ ਪਾਤਸ਼ਾਹ ਦੇ ਦਰਬਾਰ ਚ ਬੈਠੇ ਜੇ ਤੇ ਆ ਥੋੜਾ ਜਿਹਾ ਗੁੱਸਾ ਜਿਹੜਾ ਨਾ ਇਹਨੂੰ ਹਟਾ ਕੇ ਤੇਵਰ ਆਪਣੇ ਗੱਲ ਕਰੋ
ਗੁਰ ਘਰ ਮੈਂ ਪਰਵਾਹ ਨ ਕੋਈ
ਗੁਰੂ ਘਰ ਹੈ ਇੱਥੇ ਕੋਈ ਪਰਵਾਹ ਨਹੀਂ ਵੀ ਕੋਈ ਕਾਜੀ ਤੁਰਿਆ ਫਿਰੇ ਤੇ ਕੋਈ ਬਾਦਸ਼ਾਹ ਤੁਰਿਆ ਫਿਰੇ ਇੱਥੇ ਪਰਵਾਹ ਨਹੀਂ ਜੇ ਕਿਸੇ ਦੀ ਹਾਂਜੀ
ਪਾਵੇਂ ਪਰਾ ਲਬਦ ਜਬ ਹੋਈ
ਜਿਹੜੀ ਪਰਾ ਲਬਦ ਆ ਉਹੀ ਮਿਲਦੀ ਹੈ ਜੇ ਤੇਰੀ ਪਰਾ ਲਬਦ ਚ ਲਿਖਿਆ ਹੋਇਆ ਦਸ ਹਜ਼ਾਰ ਮਿਲ ਜਾਏਗਾ ਤੇ ਜੇ ਜੁੱਤੀਆਂ ਲਿਖੀਆਂ ਹੋਈਆਂ ਉਹ ਮਿਲ ਜਾਣਗੀਆਂ ਮਿਲਣੀ ਤਾਂ ਪਰਾ ਲਬਦ ਆ ਹਾਂਜੀ
ਅਪਰ ਦਿਵਸ ਕੇ ਤਕ ਅਬ ਦੇਖ
ਕੁਝ ਕੁ ਦਿਨ ਤੂੰ ਹੋਰ ਵਡੀਕ ਕਰ ਲੈ ਜੇ ਸਤਿਗੁਰੂ ਜੀ ਕਹਿ ਰਹੇ ਨੇ ਤੇ ਮਾੜਾ ਮੋਟਾ ਯਕੀਨ ਕਰ ਲੈ
ਕਿਆ ਤੇ ਕਿਆ ਹੋਏ ਜਾਏ ਵਿਸ਼ੇਖ
ਨਾਲੇ ਇੱਥੇ ਕਿਹੜਾ ਪਤਾ ਲੱਗਦਾ ਵੀ ਕੀ ਤੋਂ ਕੀ ਹੋ ਜਾਂਦਾ ਇੱਥੇ ਅੱਖ ਦੇ ਫੋਰ ਵਿੱਚ ਕੀ ਤੋਂ ਕੀ ਬਣ ਜਾਂਦਾ ਇਸ ਕਰਕੇ ਕਾਜੀ ਸਾਹਿਬ ਥੋੜਾ ਜਿਹਾ ਭਾਵ ਰੱਖੋ ਹਿਰਦੇ ਚ ਡਰ ਰੱਖੋ ਗੁਰੂ ਨਾਨਕ ਦੇ ਘਰ ਦਾ
ਲਿਓ ਧਨ ਤੀਰ ਤਰੋ ਬੁੱਧੀਵਾਨ
ਬੁੱਧੀਮਾਨ ਬਣ ਤੂੰ ਸਿਆਣਾ ਵਿਆਣਾ ਵਿਅਕਤੀ ਹੈ ਕਾਜੀ ਹੈ ਲੋਕਾਂ ਦੇ ਇਨਸਾਫ ਕਰਦਾ ਤੇ ਹੌਸਲਾ ਕਰ ਧੀਰਜ ਧਾਰ ਜੇ ਤੇਰਾ ਧਨ ਹੈ ਤੈਨੂੰ ਜੇ ਤੇਰਾ ਤਾਂ ਤੈਨੂੰ ਮਿਲ ਜਾਏਗਾ ਹਾਂਜੀ
ਫੀਕੇ ਬਾਕ ਨ ਕਰੋ ਬਖਾਨ
ਇਹ ਫਿੱਕੇ ਬੋਲ ਨਾ ਬੋਲ ਇੱਥੇ ਸਤਿਗੁਰਾਂ ਦੀ ਹਜ਼ੂਰੀ ਵਿੱਚ
ਸੁਨਤ ਛੋਭ ਕਰ ਉੱਠ ਤਬ ਚਾਲਾ
ਸੁਣ ਕੇ ਕਾਜੀ ਦਾ ਇਕਦਮ ਮਨ ਛੋਭ ਚ ਆਇਆ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਥੋੜਾ ਜਿਹੜੀ ਸ਼ਬਦਾਵਲੀ ਚ ਬੋਲਿਆ ਉਦਾਂ ਜਵਾਬ ਦਿੱਤਾ ਇਹਨੂੰ ਇਹਦੇ ਮਨ ਚ ਛੋਭ ਜਿਹਾ ਹੋਇਆ ਤੇ ਉੱਠ ਕੇ ਤੁਰ ਪਿਆ
ਕਹਿਤ ਬ੍ਰਿਧ ਸੋ ਅਬ ਮੈਂ ਟਾਲਾ
ਬਾਬਾ ਬੁੱਢਾ ਸਾਹਿਬ ਨੂੰ ਜਾਂਦਿਆਂ ਜਾਂਦਿਆਂ ਵੇਖ ਕੇ ਕਹਿੰਦਾ ਹੁਣ ਮੈਂ ਟਾਲਾ ਕਰ ਚੱਲਿਆ ਹੁਣ ਮੈਂ ਟਾਲ ਕੇ ਜਾ ਰਿਹਾ
ਕਰੋ ਦਰਬ ਕੋ ਤਿਆਰ ਅਗਾਰੀ
ਮੈਂ ਜਦੋਂ ਅਗਲੀ ਵੇਰਾ ਆਵਾਂ ਤੇ ਉਦੋਂ ਮੇਰਾ ਪੈਸਾ ਤਿਆਰ ਰੱਖਿਓ
ਜਾਓ ਨਾ ਛੂਛੋ ਪੁਨ ਤਿਸ ਬਾਰੀ
ਜਦੋਂ ਮੈਂ ਦੁਬਾਰਾ ਆਵਾਂਗਾ ਤੇ ਖਾਲੀ ਨਹੀਂ ਜਾਵਾਂਗਾ ਮੈਂ ਆਪਣਾ ਧਨ ਲੈ ਕੇ ਪਰਤਾਂਗਾ
ਇਤਿਆਦਿ ਕਬੂਲਤ ਚੱਲ ਗਏ
ਇਦਾਂ ਦੀਆਂ ਗੱਲਾਂ ਬੋਲਦਾ ਬੋਲਦਾ ਇਹ ਕਾਜੀ ਜਿਹੜਾ ਸੀ ਵਾਪਸ ਤੁਰ ਪਿਆ
ਮਨ ਮੈਂ ਗਿਣਤ ਅਨਿਕ ਵਿਦ ਪਏ
ਮਨ ਚ ਕਈ ਤਰ੍ਹਾਂ ਦੀਆਂ ਵਿਧਾਂ ਕਈ ਤਰ੍ਹਾਂ ਦੀਆਂ ਸੋਚਾਂ ਇਹ ਸੋਚਦਾ ਜਾ ਰਿਹਾ
ਅਬ ਕੇ ਦੇਹ ਧਰੇ ਹੈ ਨੀਕੇ
ਸੋਚਦਾ ਵੀ ਜੇ ਹੁਣ ਦੇ ਦੇਣਗੇ ਨਾ ਅਗਲੀ ਵਾਰ ਜਦੋਂ ਆਵਾਂਗਾ ਤੇ ਫਿਰ ਤਾਂ ਰਵਾਂਗਾ ਇਹਨਾਂ ਨਾਲ ਸਹੀ ਫਿਰ ਸਹੀ ਤਰੀਕੇ ਨਾਲ ਪੇਸ਼ ਆਵਾਂਗਾ
ਨਾ ਏ ਤਾਂ ਪਰੇ ਸ਼ਾਹ ਟਿਗ ਫੀਕੇ
ਤੇ ਜੇ ਨਾ ਦਿੱਤੇ ਤੇ ਫਿਰ ਮੈਨੂੰ ਬਾਦਸ਼ਾਹ ਨਾਲ ਗੱਲ ਕਰਨੀ ਪੈਣੀ ਫਿਰ ਇਹਨਾਂ ਨੂੰ ਬਾਦਸ਼ਾਹ ਦੇ ਕੋਲ ਜਾ ਕੇ ਫਿੱਕਾ ਪੈਣਾ ਪਵੇਗਾ
ਲੈ ਹੋ ਦੇ ਜੋਰ ਤਨ ਸਾਰ
ਫਿਰ ਬਾਦਸ਼ਾਹ ਦੇ ਜੋਰ ਨਾਲ ਲੈ ਲਾਂਗਾ ਧਨ ਇਹਨਾਂ ਕੋਲੋਂ ਬਾਦਸ਼ਾਹ ਦਾ ਜੋਰ ਵਿਖਾ ਕੇ ਫਿਰ ਇਹਨਾਂ ਕੋਲੋਂ ਧਨ ਲੈ ਲਵਾਂਗਾ
ਹਜ਼ਰਤ ਕੋ ਸਭ ਭੇਵ ਉਚਾਰੋ
ਇਹ ਸਾਰਾ ਭੇਦ ਜਿਹੜਾ ਮੈਂ ਬਾਦਸ਼ਾਹ ਨੂੰ ਦੱਸ ਦਿਆਂਗਾ ਵੀ ਏਦਾਂ ਉਹ ਘੋੜਾ ਜਿਹੜਾ ਤੈਂ ਦਿੱਤਾ ਸੀ ਮੈਨੂੰ ਉਹ ਮੈਂ ਗੁਰੂ ਜੀ ਨੂੰ ਦੇ ਦਿੱਤਾ ਉਹ ਹੁਣ ਪੈਸੇ ਨੀ ਮੋੜਦੇ ਇਹ ਸਾਰੀ ਗੱਲ ਮੈਂ ਬਾਦਸ਼ਾਹ ਨੂੰ ਦੱਸ ਦਿਆਂਗਾ
ਕਿਤਕ ਦਿਵਸ ਨੇ ਬਹੁਰੋ ਆਵਾ
ਇਸੇ ਤਰ੍ਹਾਂ ਕੁਝ ਕੁ ਦਿਨ ਹੋਰ ਬੀਤ ਗਏ ਕਾਜੀ ਨੇ ਸਬਰ ਕੀਤਾ ਰੱਖਿਆ ਕੁਝ ਦਿਨ ਫਿਰ ਕੁਝ ਦਿਨਾਂ ਤੋਂ ਬਾਅਦ ਚੱਲ ਕੇ ਆਇਆ
ਰਾਤ ਦਿਵਸ ਇਸ ਧਨ ਮਨ ਲਾਵਾ
ਰਾਤ ਦਿਨ ਇਹੀ ਲਟਕ ਲੱਗੀ ਇਹਦੇ ਮਨ ਚ ਵੀ ਪੈਸੇ ਮਿਲ ਜਾਣ ਇਸੇ ਪਾਸੇ ਧਿਆਨ ਕਾਜੀ ਦਾ ਲੱਗਾ ਹੋਇਆ ਇਹਨੂੰ ਰੱਬ ਨੀ ਯਾਦ ਪਰਮੇਸ਼ਰ ਨੀ ਯਾਦ ਰੱਬ ਭੁੱਲਿਆ ਹੋਇਆ
ਪਹੁੰਚੇ ਪੁੰਨ ਦਿਨ ਢਰੇ ਦੁਪਹਿਰੇ
ਫਿਰ ਇੱਕ ਦਿਨ ਆ ਹੀ ਗਿਆ ਨਹੀਂ ਜਦੋਂ ਟਿਕਿਆ ਗਿਆ ਘਰ ਤੇ ਦੁਪਹਿਰਾ ਜਿਹਾ ਢਲਿਆ ਹੋਇਆ ਸੀ ਪਾਤਸ਼ਾਹ ਦੁਪਹਿਰੇ ਅਕਸਰ ਸੁਖ ਲੈਂਦੇ ਆਰਾਮ ਕਰਦੇ ਸਨ ਉਸ ਟਾਈਮ ਇਹ ਚੱਲ ਕੇ ਆਇਆ
ਸ਼੍ਰੀ ਗੁਰੂ ਹੁਤੇ ਸੇਜ ਪਰ ਠਹਿਰੇ
ਦੁਪਹਿਰਾ ਢਲਿਆ ਅਜੇ ਪਾਤਸ਼ਾਹ ਕਿਉਂਕਿ ਦੁਪਹਿਰੇ ਆਰਾਮ ਕਰਦੇ ਪਿਛਲੇ ਪਹਿਰਾ ਜਿਹੜਾ ਸ਼ਾਮ ਦਾ ਸਮਾਂ ਹੁੰਦਾ ਮਹਾਰਾਜ ਜੀ ਤਿਆਰ ਬਰ ਤਿਆਰ ਹੁੰਦੇ ਤੇ ਪਾਤਸ਼ਾਹ ਜੀ ਹਾਲੇ ਆਪਣੀ ਸੇਜਾ ਤੇ ਬਿਰਾਜਮਾਨ ਸਨ ਉੱਠੇ ਨਹੀਂ ਸਨ
ਬ੍ਰਿਧ ਬੈਠੇ ਹੋ ਜੈ ਗੁਰ ਕੋ ਪੂਰ
ਜਿੱਥੇ ਤੰਬੂ ਚ ਅੰਦਰ ਮਹਾਰਾਜ ਜੀ ਬਿਰਾਜੇ ਹੋਏ ਸੀ ਬਾਹਰ ਬਾਬਾ ਬੁੱਢਾ ਸਾਹਿਬ ਜੀ ਜਿਵੇਂ ਪਹਿਰੇ ਤੇ ਬੈਠੇ ਏਦਾਂ ਕਹਿ ਲੋ ਵੀ ਬਾਬਾ ਜੀ ਬੜੇ ਸਤਿਗੁਰਾਂ ਦੇ ਦਰਵਾਜੇ ਦੇ ਉੱਤੇ ਵੀ ਕੋਈ ਆਵੇ ਜਾਵੇ ਨਾ ਆਪ ਬੈਠੇ ਨਿਗਰਾਨੀ ਵਜੋਂ ਉਹ ਬਾਬਾ ਬੁੱਢਾ ਸਾਹਿਬ ਜੀ ਬਾਹਰ ਦਰਵਾਜੇ ਤੇ ਬੈਠੇ ਹੋਏ ਸਨ
ਅਪਰ ਸਮੀਪ ਨਾ ਸਿੱਖ ਤੇ ਸਠੋਰ
ਪਰਮੇਸ਼ਰ ਵੱਲੋਂ ਹੀ ਕੋਈ ਉੱਥੇ ਹੋਰ ਸਿੱਖ ਨੀ ਬਾਕੀ ਜਿੰਨੇ ਸਿਪਾਹੀ ਸਿੱਖ ਉਹ ਆਪੋ ਆਪਣੇ ਕੰਮਾਂ ਕਾਰਾਂ ਚ ਕੋਈ ਘੋੜੇ ਸਾਂਭ ਰਿਹਾ ਕੋਈ ਲੰਗਰ ਤਿਆਰ ਕਰ ਰਿਹਾ ਉਹ ਸਭ ਲੱਗੇ ਹੋਏ ਤੇ ਬਾਬਾ ਜੀ ਉੱਥੇ ਬੈਠੇ ਰੱਬ ਰੱਬ ਕਰ ਰਹੇ ਦਰਵਾਜੇ ਹਾਂਜੀ
ਬੈਠੇ ਓ ਕਾਜੀ ਕਿਉਂ ਸੁਣਾਏ
ਤੇ ਕਾਜੀ ਆ ਗਿਆ ਇੰਨੇ ਨੂੰ ਮਹਾਰਾਜ ਜੀ ਦੇ ਤੰਬੂ ਦੇ ਕੋਲ ਜਿੱਥੇ ਬਾਬਾ ਜੀ ਬੈਠੇ ਸੀ ਕਾਜੀ ਆ ਕੇ ਬੋਲਿਆ
ਹਮ ਗੁਰ ਟਿਗ ਚਾਹ ਤੇ ਅਬ ਜਾਏ
ਕਹਿੰਦਾ ਤੁਸੀਂ ਜੀ ਇੱਥੇ ਮੇਨ ਕਾਮਦਾਰ ਹੋ ਮੁਖੀ ਹੋ ਇੱਥੇ ਗੁਰੂ ਘਰ ਦੇ ਪਤਾ ਸੀ ਉਹਨੂੰ ਵੀ ਬਾਬਾ ਬੁੱਢਾ ਸਾਹਿਬ ਮੁਖੀ ਨੇ ਇੱਥੇ ਸਾਰੇ ਘਰ ਵਿੱਚ ਇਹਨਾਂ ਦਾ ਬੜਾ ਅਦਬ ਸਤਿਕਾਰ ਹੈ ਕਹਿਣ ਲੱਗਾ ਜੀ ਮੈਂ ਅੰਦਰ ਗੁਰੂ ਜੀ ਕੋਲ ਜਾਣਾ ਚਾਹੁੰਦਾ ਹਾਂ
ਦਿਵਸ ਬਿਤਾਏ ਕਿਤੇ ਅਮਾਏ
ਹੁਣ ਤਾਂ ਕਈ ਦਿਨ ਹੋਰ ਲੰਘ ਗਏ ਨੇ ਮੈਂ ਕਈ ਦਿਨਾਂ ਤੋਂ ਬਾਅਦ ਟਾਲ ਕੇ ਅੱਜ ਆਇਆ ਹਾਂ
ਚਾਹਤੇ ਆਪਣੋ ਤਨ ਪਾਏ
ਮੈਂ ਹੁਣ ਅੱਜ ਆਪਣਾ ਪੈਸਾ ਆਪਣੀ ਰਕਮ ਲੈ ਕੇ ਹੀ ਜਾਣਾ
ਸੁਣ ਬ੍ਰਿਧ ਕੇ ਉਹਨਾਂ ਬਿਲ ਬੇਕਾਲ
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਕਾਜੀ ਸਾਹਿਬ ਆਇਓ ਕੋਈ ਗੱਲ ਨਹੀਂ ਪਰ ਹੁਣ ਇਸ ਵੇਲੇ ਮਿਲਣ ਦਾ ਟਾਈਮ ਨਹੀਂ ਹੈ ਕਿਉਂਕਿ ਸਤਿਗੁਰੂ ਜੀ ਬਿਰਾਜੇ ਹੋਏ ਨੇ ਤੇ ਮਹਾਰਾਜ ਜੀ ਦੇ ਬਿਰਾਜਣ ਦੇ ਸਮੇਂ ਤੈਨੂੰ ਕਿਵੇਂ ਮਿਲਾ ਸਕਦੇ ਜਦੋਂ ਦੀਵਾਨ ਲੱਗੇਗਾ ਆ ਜਾਈ ਸ਼ਾਮ ਨੂੰ ਮਹਾਰਾਜ ਜੀ ਦਾ ਦੀਵਾਨ ਸਜਣਾ ਵੀ ਆਹ ਹੁਣ ਮਿਲਣ ਦਾ ਸਮਾਂ ਥੋੜੀ ਹੈ ਸਤਿਗੁਰੂ ਜੀ ਬਿਰਾਜੇ ਹੋਏ ਨੇ
ਪੁਨ ਆਵੋ ਲਿਓ ਦਰਬ ਕਿਰਪਾਲ
ਤੇ ਕਾਜੀ ਸਾਹਿਬ ਆ ਜਾਓ ਜੇ ਦੁਬਾਰਾ ਥੋੜਾ ਸਮਾਂ ਅਟਕ ਕੇ ਆ ਜਾਓ ਜਿਹੜੀ ਤੁਹਾਡੀ ਰਕਮ ਬਣਦੀ ਹੈ ਉਹ ਲੈ ਜਾਇਓ
ਅਬ ਸੇਜ ਪਰ ਗੁਰਬੇ ਬਿਸਰਾਮੀ
ਇਸ ਵੇਲੇ ਤਾਂ ਸਤਿਗੁਰੂ ਅੰਦਰ ਸੇਜਾ ਤੇ ਬਿਰਾਜੇ ਹੋਏ ਮਹਾਰਾਜ ਜੀ ਸੁਖਾਸਣਾ ਤੇ ਨੇ ਤੂੰ ਪਾਤਸ਼ਾਹ ਬਿਰਾਜੇ ਹੋਏ ਨੇ ਤੂੰ ਉਹਨਾਂ ਨੂੰ ਕਿਵੇਂ ਬੇਆਰਾਮ ਕਰ ਸਕਦਾ ਇਸ ਵੇਲੇ ਨੀ ਤੂੰ ਉਹਨਾਂ ਨੂੰ ਮਿਲ ਸਕਦਾ ਇਹ ਯੋਗ ਨਹੀਂ ਹੈ
ਉਹ ਨਾ ਉਠਾਏ ਸਕੇ ਅਸਕਾਮੀ
ਜਿੰਨਾ ਮਰਜ਼ੀ ਕੋਈ ਜ਼ਰੂਰੀ ਕੰਮ ਹੋਵੇ ਜੇ ਸਤਿਗੁਰੂ ਬਿਰਾਜੇ ਹੋਏ ਨੇ ਕਿਸੇ ਚ ਤਾਕਤ ਨੀ ਵੀ ਜਾ ਕੇ ਉਹਨਾਂ ਨੂੰ ਕੋਈ ਉਠਾਵੇ ਇਹ ਵੱਡਿਆਂ ਦਾ ਸਤਿਕਾਰ ਹੁੰਦਾ ਉਹਨਾਂ ਦਾ ਅਦਬ ਹੁੰਦਾ। ਐਸਾ ਥੋੜੀ ਆ ਵੀ ਕੋਈ ਤੇਰੇ ਵਰਗਾ ਆਵੇ ਤੇ ਆ ਕੇ ਉਠਾ ਦੇਵੇ, ਏਦਾਂ ਹੀ ਕਿਸੇ ਚ ਤਾਕਤ ਨਹੀਂ।
ਕਾਜੀ ਰਿਸ ਕਰ ਗਿਰਾ ਉਚਾਰੀ,
ਜਦੋਂ ਬਾਬਾ ਜੀ ਨੇ ਉਹਨਾਂ ਬਾਬਾ ਜੀ ਨੇ ਸੁਭਾਵਿਕ ਗੱਲ ਕਹੀ ਵੀ ਯੋਗ ਨਹੀਂ ਹੈ ਸਤਿਗੁਰੂ ਬਿਰਾਜ, ਆਮ ਸਧਾਰਨ ਬੰਦਾ ਵੀ ਸੁੱਤਾ ਹੋਵੇ ਤੇ ਸਿਆਣਾ ਬੰਦਾ ਲੱਖ ਵਾਰੀ ਸੋਚਦਾ ਵੀ ਇਹਨੂੰ ਕਿਉਂ ਉਠਾਉਣਾ। ਉਹ ਕਹਿੰਦੇ ਕਿਸੇ ਸੁੱਤੇ ਪਏ ਵਿਅਕਤੀ ਨੂੰ ਜਿਹੜਾ ਕੋਈ ਆਰਾਮ ਕਰਦਾ ਹੋਵੇ ਵੀ ਜਾ ਕੇ ਜ਼ਬਰਦਸਤੀ ਉਹਨੂੰ ਉਠਾਉਣਾ ਕਤਲ ਦੇ ਬਰਾਬਰ ਹੁੰਦਾ। ਮੰਨ ਲਓ ਕਤਲ ਹੀ ਕਰਤਾ ਅਗਲੇ ਦੀ ਨੀਂਦ ਖਰਾਬ ਕਰ ਦੇਣੀ, ਇਹ ਯੋਗ ਨਹੀਂ ਹੈ, ਸਹੀ ਨਹੀਂ ਹੈ। ਤੇ ਇਹ ਤਾਂ ਫਿਰ ਦੀਨ ਦੁਨੀਆਂ ਦੇ ਸ਼ਹਿਨਸ਼ਾਹ ਨੇ, ਪਾਤਸ਼ਾਹ ਨੇ, ਏਦਾਂ ਥੋੜੀ ਜਿਹੜਾ ਮਰਜ਼ੀ ਤੇਰੇ ਵਰਗਾ ਆਵੇ ਤੇ ਆ ਕੇ ਉਠਾ ਦੇਵੇ। ਬਾਦਸ਼ਾਹ ਨੇ, ਪਾਤਸ਼ਾਹ ਨੇ, ਬਾਬਾ ਜੀ ਨੇ ਸੁਭਾਵਿਕ ਇਹ ਗੱਲ ਕਹੀ। ਕਾਜੀ ਅੱਗੋਂ ਗੁੱਸੇ ਵਿੱਚ ਆ ਗਿਆ, ਗੁੱਸੇ ਚ ਆ ਕੇ ਬੋਲਿਆ,
ਘਰ ਦਾਰ ਗੁਰ ਕੋ ਗੁਰ ਘਰ ਕੋ ਪਾਰੀ।
ਕਹਿਣ ਲੱਗਾ ਵੀ ਤੂੰ ਗੁਰੂ ਘਰ ਦਾ ਕਾਰਦਾਰ ਹੈ, ਕਰਿੰਦਾ ਹੈ, ਵੱਡਾ ਕਰਿੰਦਾ ਹੈ।
ਹਮਨੇ ਸੁਣਿਓ ਤੂੰ ਹੀ ਇੱਕ ਆਹੇ,
ਮੈਂ ਸੁਣਿਆ ਵੀ ਤੂੰ ਹੀ ਹੈ ਜਿੰਮੇਵਾਰ ਗੁਰੂ ਘਰ ਦਾ, ਵੀ ਸਾਰੇ ਕੰਮ ਕਾਰ ਤੇਰੇ ਅਧੀਨ ਹੀ ਚੱਲਦੇ ਨੇ।
ਖਰਚੇ ਦਰਬ ਸੰਭਾਲਤ ਰਹੀ,
ਜਿੰਨਾ ਖਰਚ ਹੁੰਦਾ ਹੈ ਜਾਂ ਜਿੰਨੀ ਆਮਦਨ ਹੁੰਦੀ ਉਹ ਤੂੰ ਹੀ ਸੰਭਾਲਦਾ। ਸ਼ਬਦਾਵਲੀ ਵੀ ਏਦਾਂ ਹੀ ਵਰਤੀ, ਤੂੰ ਸ਼ਬਦ ਕਹਿ ਕੇ ਇਹਨੇ ਸੰਬੋਧਨ ਕੀਤਾ।
ਗੁਰ ਸੋ ਮਿਲਨ ਹੋਏ ਕਹਿ ਨਾਈ,
ਗੁਰੂ ਸਾਹਿਬ ਨਾਲ ਮਿਲਣਾ ਹੋਵੇ ਕੇ ਨਾ ਹੋਵੇ,
ਦਰਬ ਸਰਬ ਲੇਵੋ ਤੁਝ ਪਾਈ।
ਤੂੰ ਜ਼ਿੰਮੇਦਾਰ ਹੈ, ਮੈਂ ਤੇਰੇ ਕੋਲੋਂ ਲੈ ਲੈਣਾ ਪੈਸੇ ਸਾਰੇ, ਨਾ ਮਿਲਾ ਗੁਰੂ ਜੀ ਨਾਲ, ਤੂੰ ਜ਼ਿੰਮੇਵਾਰ ਹੈ ਗੁਰੂ ਘਰ ਦਾ, ਤੂੰ ਦੇ ਦੇ ਮੇਰੀ ਰਕਮ ਜਿਹੜੀ ਬਣਦੀ ਹੈ।
ਸੋਪੀ ਤੁਝ ਤੇ ਕਰੇ ਦਿਵਾਵਨ,
ਜੇ ਗੁਰੂ ਜੀ ਨੂੰ ਵੀ ਮਿਲਾਂਗਾ ਤੇ ਉਹਨਾਂ ਨੇ ਵੀ ਤੈਨੂੰ ਹੀ ਕਹਿਣਾ, ਉਹਨਾਂ ਨੇ ਵੀ ਤੁਹਾਨੂੰ ਹੀ ਕਹਿਣਾ ਨਾ ਵੀ ਦੇ ਦਿਓ ਪੈਸੇ, ਤੇ ਤੂੰ ਸਿੱਧੇ ਮੈਨੂੰ ਦੇ ਦੇ ਜਿਹੜੇ ਮੇਰਾ ਹੱਕ ਹੈ।
ਦਿਓ ਅਬ ਮੋਕੋ ਬਾਤ ਸੁਹਾਵਨ,
ਹੁਣ ਇਹੀ ਗੱਲ ਸੋਭਨੀਕ ਹੈ, ਸੁਹਾਵਣੀ ਹੈ, ਨਹੀਂ ਉਠਾਣਾ ਗੁਰੂ ਜੀ ਨੂੰ, ਨਹੀਂ ਮਿਲਾਣਾ, ਨਾ ਮਿਲਾਓ, ਪਰ ਜਿਹੜੇ ਮੇਰੇ ਪੈਸੇ ਨੇ ਉਹ ਤੁਸੀਂ ਦੇ ਦਿਓ।
ਕਹਿਓ ਬ੍ਰਿਧ ਹਮ ਕੌਣ ਵਿਚਾਰੇ,
ਕਿ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਕਾਜੀ ਸਾਹਿਬ ਅਸੀਂ ਵਿਚਾਰੇ ਕੀ ਹੈ ਇੱਥੇ ਸਤਿਗੁਰਾਂ ਦੇ ਘਰ ਵਿੱਚ, ਸਾਡੀ ਹਸਤੀ ਕੀ ਹੈ, ਸਾਡਾ ਕੀ ਵਜੂਦ ਹੈ। ਹਾਂਜੀ,
ਆਪ ਸੰਭਾਰੇ ਆਪਣੀ ਕਾਰੇ,
ਤੈਨੂੰ ਕਿਸੇ ਨੇ ਗਲਤ ਕਹਿ ਦਿੱਤਾ ਵੀ ਅਸੀਂ ਕੋਈ ਕੰਮ ਸੰਭਾਲਦੇ ਹਾਂ, ਇਹ ਸਤਿਗੁਰਾਂ ਦਾ ਘਰ ਹੈ, ਇਸ ਘਰ ਦੇ ਜਿੰਨੇ ਕੰਮ ਨੇ ਉਹ ਸਾਰੇ ਕੰਮ ਸਤਿਗੁਰੂ ਆਪ ਹੀ ਸੰਭਾਲਦੇ ਤੇ ਆਪ ਹੀ ਕਰਦੇ। ਇਹ ਭੁਲੇਖਾ ਕਿੱਡੀ ਵੱਡੀ ਜੁਗਤ ਵਾਲੀ ਗੱਲ ਹੈ ਇਹਦੇ ਚ, ਵੀ ਜਿਹੜੇ ਗੁਰੂ ਘਰਾਂ ਚ ਸੇਵਾਵਾਂ ਨਿਭਾਉਂਦੇ ਕਿਤੇ ਭੁਲੇਖਾ ਹੋਵੇ ਵੀ ਅਸੀਂ ਕਰਦੇ ਹਾਂ। ਬਾਬਾ ਬੁੱਢਾ ਸਾਹਿਬ ਕਹਿੰਦੇ ਅਸੀਂ ਤਾਂ ਕੁਝ ਕਰਦੇ ਨਹੀਂ, ਅਸੀਂ ਕੀ ਕਰ ਸਕਦੇ ਹਾਂ, ਗੁਰੂ ਸਾਹਿਬ ਦਾ ਘਰ ਹੈ, ਕਾਰਜ ਉਹਨਾਂ ਦਾ, ਕਰਨ ਵਾਲੇ ਵੀ ਉਹ, ਕਰਾਉਣ ਵਾਲੇ ਵੀ ਉਹ, ਅਸੀਂ ਕੀ ਹਾਂ। ਹਾਂਜੀ,
ਜਬ ਉੱਠ ਸ਼੍ਰੀ ਗੁਰ ਵੈਰ ਤੇਰੇ ਹੈ,
ਤੇ ਕਾਜੀ ਸਾਹਿਬ ਸਤਿਗੁਰੂ ਜੀ ਆਰਾਮ ਕਰਦੇ ਨੇ, ਹੁਣੇ ਬਸ ਕੁਝ ਸਮੇਂ ਤਾਈਂ, ਘੜੀ ਦੋ ਘੜੀ ਨੂੰ ਉਹਨਾਂ ਨੇ ਉੱਠ ਕੇ ਬਾਹਰ ਆਉਣਾ ਹੈ।
ਤਬ ਹੀ ਤਿੰਨ ਕੋ ਦਰਸ਼ਨ ਪੈ,
ਫੇਰ ਹੀ ਤੈਨੂੰ ਉਹਨਾਂ ਦੇ ਦਰਸ਼ਨ ਹੋਣਗੇ।
ਇਤਨੀ ਕਰੇ ਸ਼ੀਘਰਤਾ ਕਾਏ,
ਇੰਨੀ ਕਾਹਲੀ ਕਿਉਂ ਕਰਦਾ, ਇੰਨੀ ਸ਼ੀਘਰਤਾ ਹੀ ਕਿਉਂ ਕਰਦਾ।
ਅੰਤਰ ਬਰਿਓ ਚੈਤ ਗੁਰ ਪਾਏ,
ਮਹਾਰਾਜ ਜੀ ਆਰਾਮ ਕਰਦੇ ਤੂੰ ਸਿੱਧਾ ਮੂੰਹ ਚੁੱਕ ਕੇ ਅੰਦਰ ਹੀ ਵੜਨ ਨੂੰ ਤਿਆਰ ਹੋ ਗਿਆ, ਵੀ ਇੰਨੀ ਕਾਹਲੀ ਕਿਸ ਗੱਲ ਦੀ ਹੈ।
ਦਾਨਸ਼ਵੰਦ ਕਿਉਂ ਨਾ ਤੂੰ ਹੋਏ,
ਤੂੰ ਦਾਨਸ਼ਵੰਦ ਕਿਉਂ ਨਹੀਂ ਹੁੰਦਾ। ਸਿਆਣਾ ਬਿਆਣਾ ਵੀ ਕਿਸੇ ਦੇ ਆਰਾਮ ਗਾਹ ਵਿੱਚ ਜਿੱਥੇ ਕੋਈ ਆਰਾਮ ਕਰਦਾ ਹੋਵੇ ਏਦਾਂ ਜਾਈਦਾ ਹੁੰਦਾ, ਤੂੰ ਪੁੱਛਿਆ ਨੀ, ਸਿੱਧਾ ਵੜਨ ਲੱਗਾ ਅੰਦਰ। ਬਾਬਾ ਜੀ ਕਹਿੰਦੇ ਅਸੀਂ ਬੈਠੇ ਸੀ ਤਾਂ ਤੈਨੂੰ ਰੋਕ ਲਿਆ, ਇਹ ਤਾਂ ਤੂੰ ਤਾਂ ਨੀ ਸੀ ਰੁਕਦਾ। ਹਾਂਜੀ,
ਕਰੇ ਨਿਦਾਨਨ ਕੀ ਗਤ ਸੋਏ,
ਦਾਨਸ਼ਵੰਦ ਹੋਣ ਦੇ ਬਾਵਜੂਦ ਨਿਆਣਿਆਂ ਵਾਲੀਆਂ ਗੱਲਾਂ ਕੀਤੀਆਂ, ਅਣਜਾਣਾਂ ਵਾਲੀਆਂ ਗੱਲਾਂ ਕਰਦਾ।
ਸੁਨ ਕਾਜੀ ਮੂਰਖ ਰਿਸ ਤਾਰੀ,
ਬਾਬਾ ਜੀ ਸਿਆਣਪ ਦੀ ਗੱਲ ਦੱਸਦੇ, ਅੱਗੋਂ ਮੂਰਖਤਾ ਵਸ ਹੋ ਕੇ ਗੁੱਸੇ ਚ ਬੋਲਦਾ।
ਸਨਮੁਖ ਬ੍ਰਿਧ ਕੇ ਨਿਠਰ ਉਚਾਰੀ,
ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਫਿਰ ਬੜਾ ਕਠੋਰ ਬੋਲਿਆ, ਅੱਗ ਭੰਬੂਲਾ ਹੋਇਆ।
ਕਿਆ ਤੂੰ ਬੈਠੇ ਬਾਤ ਬਣਾਵੇ,
ਕਹਿੰਦਾ ਕੀ ਤੂੰ ਬੈਠਾ ਇੱਥੇ ਗੱਲਾਂ ਬਣਾਈ ਜਾਂਦਾ। ਹਾਂਜੀ,
ਸ਼ਾਹਜਹਾਂ ਤੇ ਤਰਾਸ ਨਾ ਪਾਵੇ,
ਤੈਨੂੰ ਬਾਦਸ਼ਾਹ ਸ਼ਾਹਜਹਾਨ ਦਾ ਡਰ ਨਹੀਂ, ਤੂੰ ਨਹੀਂ ਜਾਣਦਾ ਕਿ ਬਾਦਸ਼ਾਹ ਸ਼ਾਹਜਹਾਨ ਲਾਹੌਰ ਸ਼ਹਿਰ ਵਿੱਚ ਹੀ ਹੈ।
ਇੱਕ ਬਿਰ ਕਹਿ ਕਰ ਹਜ਼ਰਤ ਨਾਲ,
ਇੱਕ ਵਾਰੀ ਜੇ ਮੈਂ ਬਾਦਸ਼ਾਹ ਨੂੰ ਜਾ ਕੇ ਦੱਸ ਦਿਆਂ ਨਾ ਸਾਰਾ ਮਸਲਾ ਵੀ ਗੁਰੂ ਜੀ ਮੇਰੇ ਪੈਸੇ ਨਹੀਂ ਦਿੰਦੇ, ਜੇ ਮੈਂ ਬਾਦਸ਼ਾਹ ਨੂੰ ਜਾ ਕੇ ਦੱਸ ਦਿਆਂ,
ਲੈਹੋ ਬਨ ਦਮਾਦ ਤਿਸ ਕਾਲ,
ਮੈਂ ਜਾ ਕੇ ਬਾਦਸ਼ਾਹ ਨੂੰ ਦੱਸਣਾ ਹੀ ਹੈ ਤੇ ਬਾਦਸ਼ਾਹ ਨੇ ਮੇਰੇ ਨਾਲ ਇਉਂ ਤੁਰਨਾ ਕਿ ਮੈਂ ਫਿਰ ਗੁਰੂ ਘਰ ਦਾ ਜਵਾਈ ਬਣ ਕੇ ਲੈ ਲੂੰ ਪੈਸੇ। ਇੱਥੋਂ ਤੱਕ ਇਹ ਮਾੜੀ ਸ਼ਬਦਾਵਲੀ ਬੋਲੀ ਕਿ ਮੈਂ ਗੁਰੂ ਘਰ ਦਾ ਫਿਰ ਦਮਾਦ ਬਣ ਕੇ ਲੈ ਲਵਾਂਗਾ।
ਕੌਣ ਅਰੇ ਸਭ ਡਰੇ ਮਾਨਾ,
ਫਿਰ ਕੌਣ ਅੜੇਗਾ ਸਾਡੇ ਸਾਹਮਣੇ? ਫਿਰ ਸਾਰੇ ਤੁਸੀਂ ਡਰਦੇ ਫਿਰੋਗੇ, ਲੁਕਦੇ ਫਿਰੋਗੇ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ।
ਤਤ ਚਿੰਨ ਦੇ ਦਰਬ ਬਿਰਾਨਾ,
ਤਤ ਚਿੰਨ ਉਸੇ ਵੇਲੇ ਹੱਥ ਜੋੜ ਕੇ ਬਗਾਨਾ ਪੈਸਾ ਜਿਹੜਾ ਤੁਸੀਂ ਮੈਨੂੰ ਦਿਓਗੇ।
ਸੁਨ ਬ੍ਰਿਧ ਪਾਕੇ ਉਸਹਿਜ ਸੁਭਾਏ,
ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਇਹ ਸ਼ਬਦ ਸੁਣੇ ਆਪਣੇ ਲਈ ਸੁਣ ਲਿਆ, ਤੂੰ ਤੜਾਕ ਜੋ ਬੋਲਿਆ, ਪਰ ਜਦੋਂ ਆਹ ਮਾੜਾ ਭੱਦਾ ਸ਼ਬਦ ਕਿਹਾ, ਇਹਨੇ ਦਮਾਦ ਬਣਨ ਵਾਲੀ ਗੱਲ ਕਹੀ, ਤਾਂ ਫਿਰ ਬਾਬਾ ਜੀ ਨੂੰ ਵੀ ਇਸ ਗੱਲ ਦਾ ਗੁਰ ਕੇ ਨਿੰਦਾ ਸੁਣਾ ਨਾ ਕਾਨ, ਕਿਵੇਂ ਸਿੱਖ ਖੁਣ ਸੁਣ ਕੇ ਬਰਦਾਸ਼ਤ ਕਰ ਲੇ ਗੁਰੂ ਦਾ ਅਨਾਦਰ। ਤੋ ਬਾਬਾ ਜੀ ਵੀ ਫਿਰ ਸਹਿਜ ਸੁਭਾਅ ਹੀ ਬੋਲੇ, ਅੱਗੇ ਮਹਾਂਪੁਰਖ ਨੇ ਸੁਤੇ ਸਿੱਧੀ ਬੋਲਦੇ ਨੇ, ਬੋਲੇ
ਤੁਮਰੇ ਗੁਰ ਦਮਾਦ ਬਣ ਜਾਏ।
ਉਹ ਕਾਜੀਆ ਅਕਲ ਨੂੰ ਹੱਥ ਸੰਭਾਲ, ਅਕਲ ਨੂੰ ਹੱਥ ਪਾ, ਕਿਹੜੀਆਂ ਗੱਲਾਂ ਕਿਹੜੇ ਬੋਲ ਪਿਆ ਬੋਲਦਾ। ਬਾਬਾ ਜੀ ਕਹਿੰਦੇ ਤੂੰ ਕੀ ਬਣਨਾ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੇਰੇ ਜਵਾਈ ਬਣ ਜਾਣਗੇ, ਤੁਮਰੋ ਗੁਰ ਦਮਾਦ ਬਣ ਜਾ, ਸਤਿਗੁਰੂ ਤੇਰੇ ਜਵਾਈ ਬਣ ਜਾਣਗੇ।
ਤੋ ਕੈਸੇ ਤਨ ਲੈ ਬੂ ਤਰੀ,
ਤੇ ਬਿਸ਼ਰਮਾ ਫਿਰ ਜਵਾਈ ਕੋਲੋਂ ਪੈਸੇ ਮੰਗਦਾ ਚੰਗੇ ਲੱਗੇਗਾ? ਜਦੋਂ ਜਵਾਈ ਬਣ ਗਏ ਸਤਿਗੁਰੂ ਤੇਰੇ, ਫਿਰ ਕਿਵੇਂ ਲਏਗਾ ਉਹਨਾਂ ਕੋਲੋਂ ਪੈਸੇ? ਕਿਵੇਂ ਉਹਨਾਂ ਕੋਲੋਂ ਕਹੇਗਾ ਵੀ ਮੇਰਾ ਪੈਸਾ ਦਿਓ?
ਅਰਪਨ ਨਿਜ ਤਨੁ ਜਾਕੂ ਕਰੇ,
ਜਦੋਂ ਆਪਣੀ ਧੀ ਦਾ ਡੋਲਾ ਹੀ ਗੁਰੂ ਸਾਹਿਬ ਨੂੰ ਤੂੰ ਭੇਟ ਕਰ ਦਿੱਤਾ, ਤੇ ਫਿਰ ਕਿਵੇਂ ਮੰਗੇਗਾ?
ਯਾ ਤੇ ਗਤ ਸਭ ਜਾਨੀ ਜਾਤ,
ਗਤ ਸਾਰੀ ਤੇਰੀ ਜਾਣੀ ਜਾ ਰਹੀ ਹੈ,
ਤੋਹੇ ਨਾ ਬਣੇ ਲੀਨ ਬਖਿਆਤ।
ਕਾਜੀ ਹੁਣ ਨੀ ਪੈਸੇ ਤੈਨੂੰ ਮਿਲਦੇ। ਬਾਬਾ ਜੀ ਕਹਿੰਦੇ ਅਸੀਂ ਜਾਣ ਲਿਆ ਵੀ ਹੁਣ ਜਿਹੜੇ ਤੇਰੇ ਪੈਸੇ ਗਏ, ਹੁਣ ਉਹ ਗੱਲ ਗਵਾਚ ਗਈ, ਹੁਣ ਨੀ ਜੇ ਮਿਲਦੇ ਤੈਨੂੰ।
ਹੁਣ ਹਾਰ ਕੋ ਮੀਟੈ ਕੌਣ,
ਕਿਉਂਕਿ ਇਹ ਹੋਣੀ ਹੈ, ਇਹ ਵਰਤਣੀ ਵਰਤਣੀ ਹੈ, ਇਸ ਤਰ੍ਹਾਂ ਇਹਨੂੰ ਕੌਣ ਮੀਟ ਸਕਦਾ ਹੈ?
ਇਮ ਕਹਿ ਬ੍ਰਿਧ ਨਿਠਾਨੀ ਮਾਂ,
ਇਹ ਗੱਲ ਕਹਿ ਕੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਚੁੱਪ ਕਰ ਗਏ।
ਕਾਜੀ ਜਰ ਬਰ ਕੈ ਉੱਠ ਗਏ,
ਕਾਜੀ ਸੜ ਬਲ ਗਿਆ ਤੇ ਉੱਠ ਕੇ ਚਲਾ ਗਿਆ।
ਬਚਨ ਕਠੋਰ ਉਚਾਰਤ ਪਏ,
ਜਾਂਦਾ ਜਾਂਦਾ ਕਠੋਰ ਸ਼ਬਦ ਬੋਲਦਾ ਜਾ ਰਿਹਾ।
ਗੁਰ ਸੋ ਮਿਲ ਕੇ ਅਬ ਇੱਕ ਵਾਰ,
ਹੁਣ ਇੱਕ ਵਾਰ ਹੋਰ ਮੈਂ ਮਿਲਣਾ ਗੁਰੂ ਜੀ ਨੂੰ।
ਜੇ ਨਾ ਦਰਬ ਦੀ ਕਰੋ ਪੁਕਾਰ,
ਇਹ ਗੁਰੂ ਜੀ ਨੇ ਮੇਰਾ ਧਨ ਨਾ ਦਿੱਤਾ ਤੇ ਫਿਰ ਮੈਂ ਬਾਦਸ਼ਾਹ ਕੋਲ ਪੁਕਾਰ ਕਰਾਂਗਾ। ਇਹ ਕਹਿ ਕੇ ਕਾਜੀ ਚਲਾ ਗਿਆ। ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਮਹਾਰਾਜ ਛੇਵੇਂ ਪਾਤਸ਼ਾਹ ਆਏ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਬਾਬਾ ਬੁੱਢਾ ਸਾਹਿਬ ਤੁਹਾਡੀਆਂ ਅੱਖਾਂ ਤੋਂ ਓਹਲੇ ਨਾ ਹੋ ਸਾਂ ਔਰ ਤੁਹਾਡਾ ਬਚਨ ਨਾ ਮੋੜ ਸਾਂ, ਤੁਸੀਂ ਜੋ ਬਚਨ ਕਰੋਗੇ ਅਸੀਂ ਪ੍ਰਵਾਨ ਕਰਾਂਗੇ। ਤੇ ਛੇਵੇਂ ਜਾਮੇ ਚ ਗੁਰੂ ਨਾਨਕ ਸਾਹਿਬ ਵਰਤ ਰਹੇ ਹੈ, ਇਹ ਵੀ ਇੱਕ ਪਰਮੇਸ਼ਰ ਦੀ ਖੇਡ ਵਰਤਣੀ ਸੀ। ਮਾਤਾ ਕੌਲਾਂ ਜੋ ਇਸੇ ਕਾਜੀ ਦੀ ਧੀ ਸੀ, ਜਿਹਦੀ ਕਈ ਜਨਮਾਂ ਦੀ ਸਾਧਨਾ ਸੀ, ਬੰਦਗੀ ਸੀ, ਪਰ ਕੋਈ ਕਰਮ ਮਾੜਾ ਇਹਦੇ ਘਰ ਨੂੰ ਜਨਮ ਲੈਣਾ ਪੈ ਗਿਆ ਤੁਰਕਾਂ ਦੇ ਘਰੇ। ਗੁਰੂ ਪਾਤਸ਼ਾਹ ਨੇ ਉਹਦੀ ਭਗਤੀ ਭਾਵਨਾ ਨੂੰ ਪੂਰਨ ਕਰਕੇ ਕਿੰਨਾ ਅਦਬ ਸਤਿਕਾਰ ਦਿੱਤਾ। ਆਪ ਜੀ ਦਰਸ਼ਨ ਕਰਦੇ ਹੋ ਕੌਲਸਰ ਸਾਹਿਬ, ਬਾਬਾ ਅਟਲ ਸਾਹਿਬ ਜੀ ਦੇ ਪਾਸ। ਅੱਗੇ ਕਥਾ ਆਉਣੀ ਹੈ, ਜਦੋਂ ਕੌਲਸਰ ਸਰੋਵਰ ਲਵਾਇਆ, ਪੰਜ ਸਰੋਵਰ ਜਦੋਂ ਗਿਣੇ ਜਾਂਦੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹ ਮਾਤਾ ਕੌਲਾਂ ਜੀ ਦੇ ਪਾਵਨ ਸਰੋਵਰ ਦੀ ਵੀ ਗਿਣਤੀ ਹੁੰਦੀ। ਬਚਨ ਕੀਤਾ ਪਹਿਲਾਂ ਕੌਲਸਰ ਸਾਹਿਬ ਚ ਨਹਾ ਕੇ ਇਸ਼ਨਾਨ ਕਰਕੇ ਫਿਰ ਮੇਰੇ ਸਿੱਖ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਨਗੇ। ਇੰਨੀ ਮਹਾਰਾਜ ਸੱਚੀ ਪਾਤਸ਼ਾਹ ਨੇ ਵਡਿਆਈ ਦਿੱਤੀ। ਭਗਤੀ ਦਾ ਪ੍ਰਤਾਪ ਜਿਹੜਾ ਸੀ ਮਾਤਾ ਕੌਲਾਂ ਨੂੰ ਬਖਸ਼ਿਆ, ਉਹ ਸਾਰਾ ਮੁੱਢ ਬੱਝ ਰਿਹਾ ਕਥਾ ਦਾ। ਆਪ ਜੀ ਆਉਣ ਵਾਲੇ ਸਮੇਂ ਚ ਪ੍ਰਸੰਗਾਂ ਚ ਸਰਵਣ ਕਰੋਗੇ।